discussing it. Christian, good morning, ladies and gentlemen. Now, the tarrier. सबने पता ही है कि आज का दिन निरंकार का गुरु नानक स्वरूप विच मानव व्यक्ति धार के संसार के उधार वास्ते आंदा है। रात भी सारी रात ही होते बहुत सारे प्रेमी कर्म सरैन सवाई दला उठा चुके हैं, भी उन्होंने विच बहुत सारे इतने पहुंच गए। कोशिश करो अपने हथियार अपने मना बारों रोक के हरी जस जोड़न दी। गुरु बाबा जी दे कुछ कौतक जिन्होंने दुनिया में आके पता नहीं कितनी दुनिया का उद्धार किया है, इस कलयुग में सतयुग बनाया सी, सब उन्होंने कुछ विचार समय अनुसार प्राप्त करके मना लो शांत करके गुरु नानक जी दे मोदकित श्रद्धालु बन के आप जी दे दसे रसूलों के अनुसार जन्म सफल करन दा उपराला करो। शब्द विच सारे ही बोलिया करो क्योंकि रसना की सफलता हरी जस कीतिया है, पैर की सफलता गुरु बाबे के दरबार वाल आन करके है, मस्तक की सफलता गुरु नमस्कार कीतिया है, कन्ना की सफलता हरी जस सुनिया है, इसी तरह नेत्रा की सफलता गुरु के दर्शन किए हैं। दया अपने समय में सफला करो और मन में हरी जस जोड़ के शांत करने की खेचल करो। पहले दास बोलिया करेगा फिर सारे भाई, उस तो बाद सब बीबिया गज बज के शब्द विच बोलिया जिन कर राखी मेरी सतगुरु नानक तो प्रसाद ने, जिन कर राखी मेरी सतगुरु नानक तो प्रसाद ने, जिन कर राखी मेरी Thank you.
करना ठीक नहीं आवे। मेरे आमरा है तू संतां का संत तेरे तेरे सेवक को भाव किछ नाही जम नहीं आवे मेरे जो तेरे रंग राते स्वामी तिनका जन्म मरण दुख नाशा तेरी बख्श न मेटे कोई सतगुरु का दिलासा नाम ध्यान सुख फल पायन आठ पहर आराधे तेरी शरण तेरे प्रवासे पंच दुष्ट लय सादे ज्ञान ज्ञान कुछ कर्म न जाना सार न जाना तेरी सबते वड़ा सतगुरु नानक जिन कल राखी मेरी सतगुरु नानक तो कल मार जिन कल राखी मेरी सतगुरु नानक तो कल मार
तो लाभ उठा सकता है ਔਰ ਸ਼ਾਂਤ ਇਕਾਗਰ ਹੋ ਸਕਿਆ ਕਰਦਾ ਹੈ। ਖਿੰਡਿਆ ਔਰ ਮਹਿਲਾ ਮਨ ਅਤਿਅੰਤ ਦੁਖੀ ਔਰ ਅਸ਼ਾਂਤ ਹੁੰਦਾ ਹੈ। ਮਨ ਕੀ ਹੈ? ਮਨ ਖਿਆਲਾਤ ਹਨ, ਫੁਰਨੇ ਹਨ, ਜੋ ਹਰ ਇਨਸਾਨ ਨੂੰ ਉੱਠਦੇ ਰਹਿੰਦੇ ਹਨ, ਸਿਵਾਏ ਉਸ ਵਕਤ ਤੋਂ ਜਦੋਂ ਸੁਖੋਕਤੀ ਭੂਕ ਨੀਂਦ ਹੁੰਦੀ ਹੈ। ਜਾਗਰਤ ਔਰ ਸੁਪਨ ਵਿੱਚ ਫੁਰਨੇ ਉੱਠਦੇ ਹੀ ਰਹਿੰਦੇ ਹਨ, ਕਿਸੇ ਨੂੰ ਕਹੇ ਜੇ ਕਿਸੇ ਨੂੰ ਕਹੋ ਜੇ। ਭਾਵੇਂ ਸੁਪਨ ਦੀ ਬਾਬਤ ਇਹ ਨਹੀਂ ਕਿਹਾ ਜਾਂਦਾ, ਉਹ ਕੁਛ ਅਵਸਥਾ ਹੋਰ ਹੁੰਦੀ ਹੈ, ਲੇਕਿਨ ਜਾਗਰਤ ਵਿੱਚ ਇਹਨਾਂ ਖਿਆਲਾਂ ਨੂੰ ਇਹ ਆਪਣੇ ਵਸੀਕਾਰ ਕਰ ਸਕਦਾ ਹੈ। ਜਿੰਨਾ ਜਿੰਨਾ ਖਿਆਲਾਂ ਨੂੰ ਸ਼ੁੱਧ ਕਰਦਾ ਹੈ ਔਰ ਇਕਾਗਰ ਕਰਦਾ ਹੈ, ਉਤਨਾ ਆਪਣੇ ਜੀਵਨ ਨੂੰ ਸੁਖੀ ਔਰ ਸ਼ਾਂਤ ਬਣਾਉਂਦਾ ਹੈ। ਕਿਉਂਕਿ ਦੁੱਖ ਸੁੱਖ ਜੋ ਹੈ ਦਰਅਸਲ ਇਹਦੇ ਮਨ ਵਿੱਚੋਂ ਹੀ ਪੈਦਾ ਹੁੰਦਾ ਹੈ। ਜਿਵੇਂ ਜੰਗਲੀ ਉੱਠ ਜੰਗਲ ਵਿੱਚ ਫਿਰਦਾ ਹੈ, ਉਸਦੀ ਆਪਣੀ ਪੁੱਛੜ ਲੱਗਦੀ ਹੈ, ਉਹ ਸਮਝਦਾ ਹੈ ਮੈਨੂੰ ਕੋਈ ਬਾਹਰੋਂ ਡੰਡੇ ਮਾਰਦਾ ਹੈ, ਇਸ ਕਰਕੇ ਦੌੜਿਆ ਫਿਰਦਾ ਹੈ। ਹਾਲਾਂਕਿ ਉਸਦੇ ਕੋਈ ਡੰਡੇ ਨਹੀਂ ਮਾਰਦਾ, ਆਪਣੀ ਪੁੱਛੜੀ ਉਸਦੇ ਲੱਗਦੀ ਹੈ। ਇਸੇ ਤਰ੍ਹਾਂ ਹੀ ਇਨਸਾਨ ਆਪਣੇ ਖਿਆਲਾਂ ਕਰਕੇ ਹੀ ਦੁਖੀ, ਆਪਣੇ ਖਿਆਲਾਂ ਕਰਕੇ ਹੀ ਸੁਖੀ ਹੁੰਦਾ ਹੈ। ਸੰਗਤ ਦੇ ਜ਼ੇਰੇ ਅਸਰ, ਬੁਰਾ ਲਿਟਰੇਚਰ ਆਦਿ ਪੜ੍ਹਨ ਕਰਕੇ, ਬੁਰਾਈਆਂ ਵਿੱਚ ਪ੍ਰਵਿਰਤ ਹੋਣ ਕਰਕੇ ਖਿਆਲਾਤ ਫੁਰਨੇ ਮੇਲੇ ਹੋ ਜਾਂਦੇ ਔਰ ਖਿੰਡ ਜਾਂਦੇ। ਖਿੰਡੇ ਔਰ ਮੇਲੇ ਜਿਹੜੇ ਖਿਆਲਾਤ ਹਨ ਉਹ ਦੁਖੀ ਔਰ ਅਸ਼ਾਂਤ ਹੋ ਜਾਂਦੇ ਹਨ। ਇਹੀ ਫੁਰਨੇ ਹੀ ਖਿਆਲ ਸਤਸੰਗ ਦੁਆਰਾ, ਗੁਰਬਾਣੀ ਦਾ ਪਾਠ, ਉਸਦਾ ਕੀਰਤਨ, ਗੁਰਬਾਣੀ ਦੇ ਵਿਚਾਰ, ਨਾਮ ਦਾ ਸਿਮਰਨ, ਗੁਰੂ ਸਰੂਪ ਦਾ ਧਿਆਨ ਆਦਿ ਕਰਦੇ ਹੋਏ ਸ਼ੁੱਧ ਅਤੇ ਇਕਾਗਰਤਾ ਬਣ ਜਾਂਦੇ ਹਨ। ਜਿੰਨਾ ਜਿੰਨਾ ਕੋਈ ਇਹਨਾਂ ਖਿਆਲਾਂ ਨੂੰ ਇਕਾਗਰ ਔਰ ਸ਼ੁੱਧ ਕਰ ਲੈਂਦਾ ਹੈ, ਉਹਨਾਂ ਉਹਨਾਂ ਸੁੱਖ ਦਾ ਭਾਗੀ ਹੁੰਦਾ ਹੈ, ਉਹਨਾਂ ਜ਼ਿਆਦਾ ਸੁਖੀ ਔਰ ਸ਼ਾਂਤ ਜੀਵਨ ਬਣਾ ਲਿਆ ਕਰਦਾ ਹੈ। ਤਾਂ ਤੇ ਸੁੱਖ ਦੁੱਖ ਜੋ ਹੈ ਇਸਦੇ ਮਨ ਦੇ ਖਿਆਲਾਂ ਤੋਂ ਹੀ ਬਣਦਾ ਹੈ। ਸਤਸੰਗ ਵਿੱਚ ਆ ਕੇ ਇਸਨੂੰ ਉਹ ਵਿਚਾਰਾਂ ਪ੍ਰਾਪਤ ਹੁੰਦੀਆਂ ਹਨ, ਉਹ ਸਿੱਖਿਆ ਮਿਲਦੀ ਹੈ, ਉਹ ਕੁਛ ਮਸਾਲਾ ਮਿਲਦਾ ਹੈ ਜਿਸ ਦੁਆਰਾ ਆਪਣੇ ਮਨ ਨੂੰ ਸ਼ੁੱਧ ਔਰ ਇਕਾਗਰ ਕਰ ਸਕੇ। ਪਰ ਇਸ ਤੋਂ ਉਲਟ ਪ੍ਰਸੰਗਤ ਵਿੱਚ ਇਸਨੂੰ ਬੁਰੀਆਂ ਵਿਚਾਰਾਂ, ਬੁਰੇ ਖਿਆਲਾਤ, ਪ੍ਰਗੰਦਾ ਖਿਆਲਾਤ ਮਿਲ ਕੇ ਮਨ ਦੇ ਮੈਲਾਂ ਹੋਣ ਦੀ ਔਰ ਖਿੰਡਣ ਦੀ ਮਦਦ ਮਿਲਦੀ, ਜਿਸ ਕਰਕੇ ਇਹ ਦੁਖੀ ਔਰ ਅਸ਼ਾਂਤ ਹੋ ਜਾਂਦਾ ਹੈ। ਤਾਂ ਤੇ ਸੁੱਖ ਦੁੱਖ ਦਾ ਹੇਤੂ ਸਤਸੰਗ ਜਾਂ ਕੁਸੰਗਤ ਹੀ। ਸਤਸੰਗ ਸੁੱਖ ਦਾ ਹੇਤੂ ਮੰਨਿਆ ਜਾਂਦਾ ਹੈ, ਕੁਸੰਗਤ ਦੁੱਖ ਦਾ ਹੇਤੂ ਮੰਨਿਆ ਜਾਂਦਾ ਹੈ। ਗੁਰੂ ਬਾਬਾ ਜੀ ਦੀ ਸਿੱਖਿਆ ਦਾ ਨਿਚੋੜ, ਕੁਸੰਗਤ ਤੋਂ ਬਚਣਾ, ਸਤਸੰਗ ਵਿੱਚ ਇਸਦਾ ਹਿੱਤ ਹੋਣਾ ਇਹੀ ਹੈ। ਵਾਰ ਵਾਰ ਹਜ਼ੂਰ ਨੇ ਪ੍ਰੇਰਨਾ ਕੀਤੀ ਹੈ ਮੇਰੇ ਮਾਧਵ ਜੀ, ਸਤਸੰਗਤ ਮਿਲੇ ਸੋ ਤਰਿਆ, ਸਤਸੰਗਤ ਕਰ। ਹਾਂ, ਕੁਸੰਗਤ ਤੋਂ ਵਿਭਾਜਿਤ ਕੀਤਾ ਹੈ, ਮਾਰੀ ਮਰੋ ਕੁਸੰਗ ਕੀ, ਪਹਿਲੇ ਨਿਕਟ ਜੋ ਬੇਰ, ਉਹ ਜੂਲੇ ਉਹ ਚੀਰੀਏ ਸਾਖਤ ਸੰਗ ਨਾਹੇ। ਕਬੀਰ, ਸਾਖਤ ਐਸਾ ਹੈ ਜੈਸੇ ਲਸਣ ਕੀ ਖਾਨ, ਕੋਈ ਨੇ ਬੈਠੇ ਖਾਈਏ ਪ੍ਰਗਟ ਹੋਏ ਨਿਧਾਨ। ਸਖਤ ਸੰਗਨਾ ਕੀਜੀ ਅਜਗੁਰੋਂ ਜਾਈਏ ਭਾਗ ਵਸਨ ਕਾਰੋ ਪਰਸੀਏ ਤਾਂ ਕੁਛ ਲਾਗੇ ਦਾਗ ਇਤਿਹਾਸਕ ਸੰਗਤ ਦੇ ਬੁਰੇ ਅਸਰ ਸਤਸੰਗ ਦੇ ਚੰਗੇ ਅਸਰ ਮੰਨ ਲੈਂਦਾ ਹੈ। ਜਿਵੇਂ ਸ਼ੀਸ਼ੇ ਦੇ ਸਾਹਮਣੇ ਜਿਹੜੀ ਚੀਜ਼ ਜਾਂਦੀ ਹੈ ਉਹਦਾ ਅਕਸ ਲੈ ਬਿਨਾਂ ਸ਼ੀਸ਼ਾ ਰਹਿ ਨਹੀਂ ਸਕਦਾ ਹੁੰਦਾ, ਇਸੀ ਤਰ੍ਹਾਂ ਮਨ ਵੀ ਜੋ ਕੁਛ ਦੇਖਦਾ ਹੈ ਸੁਣਦਾ ਹੈ ਉਹਦਾ ਅਸਰ ਲੈ ਬਿਨਾਂ ਰਹਿ ਨਹੀਂ ਸਕਦਾ ਹੁੰਦਾ। ਸਤਸੰਗ ਵਿੱਚ ਇਸਨੂੰ ਸਤਪੁਰਸ਼ਾਂ ਦੇ ਗੁਰੂ ਕੇ ਦਰਸ਼ਨ ਹੁੰਦੇ ਹਨ, ਗੁਰਮੁਖਾਂ ਦੇ ਦਰਸ਼ਨ ਹੁੰਦੇ ਔਰ ਕੰਨਾਂ ਵਿੱਚ ਸੁਣਨ ਵਾਸਤੇ ਬਾਣੀ ਅਤੇ ਸ਼ੁਭ ਵਿਚਾਰਾਂ ਪ੍ਰਾਪਤ ਹੁੰਦੀਆਂ ਹਨ। ਮਨ ਉਹਦਾ ਅਸਰ ਚੰਗਾ ਸੁਖਦਾਈ ਸ਼ਾਂਤਮਈ ਅਤੇ ਇਸਨੂੰ ਇਕੱਠਾ ਕਰਨ ਦਾ ਲੈਂਦਾ ਹੈ। ਕੁਸੰਗਤ ਵਿੱਚ ਇਸ ਤੋਂ ਉਲਟ ਹੈ ਤਾਂ ਤੇ ਆਪਣੇ ਮਨ ਨੂੰ ਆਪਣੇ ਜੀਵਨ ਨੂੰ ਸੁਖਦਾਈ ਬਣਾਉਣ ਵਾਸਤੇ ਮੁੱਖ ਸਾਧਨ ਤਾਂ ਸਤਸੰਗ ਹੀ ਹੈ। ਗੁਰੂ ਬਾਬੇ ਨੇ ਪ੍ਰੇਰਿਆ ਵਾਰ ਵਾਰ ਸਤਸੰਗ ਕਰੋ। ਗੁਰੂ ਨਾਨਕ ਜੀ ਨੇ ਅੱਜ ਦੇ ਦਿਨ ਅੱਜ ਤੋਂ 500 ਸਾਲ ਪਹਿਲੇ ਅਵਤਾਰ ਧਾਰ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਚੱਕਰ ਲਗਾਇਆ। ਉਸ ਸਮੇਂ ਦੇ ਵਿੱਚ ਸਾਧਨ ਜਿਵੇਂ ਗੁਰੂ ਬਾਬਾ ਜੀ ਨੇ ਫਿਰ ਫਿਰ ਕੇ ਪੈਦਲ ਹੋਰ ਕਈ ਤਰੀਕੇ ਸਿਰ ਸੰਸਾਰ ਦਾ ਉਧਾਰ ਕੀਤਾ ਬਹੁਤ ਹੀ ਮੁਹਾਰ ਸੀ। ਹੋਰ ਕਿਸੇ ਦੀ ਕੀ ਸੱਤਿਆ ਸੀ ਫਿਰ ਸਕੇ, ਜਿੱਥੇ ਦੂਰ ਜਾਣਾ ਹੁੰਦਾ ਉੱਥੇ ਸ਼ਕਤੀ ਤੇ ਕੰਮ ਲੈਂਦੇ ਸਨ। ਨੇਤਰ ਮੀਟਣੇ ਭਾਈ ਬਾਲੇ ਮਰਦਾਨੇ ਨੂੰ ਕਹਿਣਾ ਉੱਥੋਂ ਦਾ ਧਿਆਨ ਧਰੋ ਉੱਥੇ ਪਹੁੰਚ ਜਾਂਦੇ, ਇਉਂ ਕਰਦੇ ਰਹੇ ਹਨ। ਨੇੜੇ ਤੇੜੇ ਪੈਦਲ ਜਾਂਦੇ, ਪੈਦਲ ਉਹਨਾਂ ਸਮਿਆਂ ਵਿੱਚ ਅੱਜ ਕੱਲ੍ਹ ਮਾਗੂ ਮੋਟਰਾਂ ਨਹੀਂ ਸੀ, ਹਵਾਈ ਜਹਾਜ਼ ਨਹੀਂ ਸਨ, ਹੋਰ ਕੋਈ ਸੌਖੇ ਸਾਧਨ ਨਹੀਂ ਸਨ, ਸੜਕਾਂ ਨਹੀਂ ਸਨ, ਰਸਤੇ ਬੜੇ ਵਿਖੜੇ, ਜੰਗਲਾਤ ਜੰਗਲਾਂ ਦੇ ਵਿੱਚ ਬੜੀਆਂ ਬੜੀਆਂ ਇਹੀਆਂ ਕੌਮਾਂ ਦੇ ਲੋਕ ਜਿਹਨਾਂ ਨੂੰ ਰਾਖਸ਼ ਕਰਕੇ ਸੱਦਿਆ ਜਾਂਦਾ ਸੀ, ਜਿਹੜੇ ਆਦਮੀ ਨੇ ਜਿਉਂਦਿਆਂ ਨਹੀਂ ਖਾ ਜਾਣਾ ਇਹ ਜੇ ਰਹਿੰਦੇ ਹੁੰਦੇ। ਕੌਡਾ ਰਾਖਸ਼ ਕੋਈ ਸਿੰਘ ਨਹੀਂ ਸੀ, ਉਹ ਆਦਮੀ ਹੀ ਸੀ, ਲੇਕਿਨ ਉਹਦਾ ਸੁਭਾਅ ਵੀ ਐਸਾ ਸੀ। ਆਦਮੀ ਮਿਲਿਆ ਉਸਨੂੰ ਉਸਨੇ ਖਾਣ ਦੀ ਕੋਸ਼ਿਸ਼ ਕੀਤੀ, ਦਲਿਆ ਤੇ ਖਾਧਾ, ਜਿਵੇਂ ਅੱਜ ਕੱਲ੍ਹ ਲੋਕ ਆਪ ਬੱਕਰੇ ਮੁਰਗਿਆਂ ਨੂੰ ਤਲ ਤਲ ਨਹੀਂ ਜਾਂਦੇ, ਐਵੇਂ ਉਹ ਵੀ ਸੀ, ਆਦਮੀ ਸੀ ਵੈਸੇ, ਲੇਕਿਨ ਉਹਦਾ ਸੁਭਾਅ ਇਹ ਜਿਹਾ। ਜੰਗਲਾਂ ਦੇ ਵਿੱਚ ਇਹੀਆਂ ਕੌਮਾਂ ਹੁਣ ਵੀ ਰਹਿੰਦੀਆਂ ਨੇ ਕਈ ਥਾਵਾਂ ਦੇ ਵਿੱਚ, ਜਿਹੜੇ ਇਹ ਜਿਹੇ ਸੁਭਾਵਾਂ ਦੇ ਲੋਕ ਹੈ, ਬਾਹਰਲੇ ਮੁਲਕਾਂ ਵਿੱਚ ਵੀ ਹਨ, ਆਪਣੇ ਵੀ ਜਿੱਥੇ ਜੰਗਲਾਤ ਬਹੁਤੇ ਹਨ ਉੱਥੇ ਵੀ ਅਜੇ ਥੋੜ੍ਹੇ ਬਹੁਤ ਹੈ। ਸੰਯਮ ਕਰਕੇ ਇਹ ਦਾ ਲੋਕਾਂ ਦਾ ਮੁਕਾਬਲਾ ਗੁਰੂ ਬਾਬਾ ਜੀ ਨੂੰ ਬਹੁਤ ਕਰਨਾ, ਗੌਡੇ ਰਾਖਸ਼ ਵਰਗੇ, ਸੱਜਣ ਠੱਗ ਵਰਗੇ, ਹੁੰਗੇ ਚੋਰ ਵਰਗੇ, ਸਾਰੇ ਇਸੀ ਤਰ੍ਹਾਂ ਰਾਜੇ ਸਿੰਨਾ ਵਰਗੇ, ਗੁਰੂ ਬਾਬੇ ਨੇ ਗਰੀਬ ਅਮੀਰ ਬਿਨਾਂ ਵਿਤਕਰੇ ਤੇ ਸਭ ਦਾ ਹੀ ਭਲਾ ਕੀਤਾ। ਹਾਂ, ਗੌਡਾ ਰਾਖਸ਼ ਸੀ, ਕਿਸੇ ਮੌਕੇ ਗੁਰੂ ਬਾਬਾ ਜੀ ਇਉਂ ਵਿਚਰ ਵਿਚਰ ਕੇ ਫਿਰ ਰਹੇ ਸਨ। ਮਰਦਾਨਾ ਭਾਈ ਵਾਲਾ ਆਪ ਜੀ ਦੇ ਨਾਲ ਰਹਿੰਦੇ ਸਨ, ਆਪ ਜੀ ਦੇ ਸਮਕਾਲੀ ਵੀ ਸਨ, ਆਪਦੀ ਉਮਰ ਦੇ ਹੀ ਸਨ ਤਕਰੀਬਨ, ਔਰ ਆਪਦੇ ਨਗਰ ਦੇ ਹੀ ਜਨਮ ਨਗਰ ਦੇ ਸਨ। ਮਰਦਾਨਾ ਮਰਾਸੀਆਂ ਦੇ ਘਰ ਦਾ ਜਨਮ ਸੀ ਅਤੇ ਭਾਈ ਵਾਲਾ ਸੰਧੂ ਸੀ, ਜੱਟ ਜ਼ਮੀਂਦਾਰ, ਗੁਰੂ ਨਾਨਕ ਜੀ ਦਾ ਬੇਦੀਆਂ ਖੱਤਰੀਆਂ ਦੇ ਘਰ ਦਾ ਜਨਮ ਸੀ, ਇਉਂ ਕਰਕੇ ਆਪ ਜੀ ਦੇ ਸਮਕਾਲੀ ਹੀ ਸਨ। ਭਾਈ ਮਰਦਾਨਾ ਪਹਿਲਾਂ ਹੀ ਚੜ੍ਹਾਈ ਕਰ ਗਿਆ ਸੀ ਖੁਰਮੇ ਸ਼ਹਿਰ ਦੇ ਵਿੱਚ, ਅਤੇ ਉਸ ਤੋਂ ਬਾਅਦ ਭਾਈ ਵਾਲਾ ਪਿੱਛੋਂ ਬੜੀ ਦੇਰ ਤੱਕ ਗੁਰੂ ਅੰਗਦ ਦੇਵ ਮਹਾਰਾਜ ਦੇ ਵਕਤ ਵਿੱਚ ਵੀ ਉਸਨੇ ਸਾਰੇ ਕੌਤਕ ਲਿਖਾਏ ਹਨ ਗੁਰੂ ਅੰਗਦ ਦੇ, ਜੋ ਜੋ ਗੁਰੂ ਬਾਬੇ ਨੇ ਕੀਤੇ ਉਹਨੇ ਅੱਖੀ ਦੇਖੇ ਭਾਈ ਵਾਲੇ ਨੇ। ਖਡੂਰ ਸਾਹਿਬ ਬਾਤ ਪਿਆਣੇ ਸਾਹਿਬ ਦੇ ਕੁਛ ਬਹੁਤ ਕੁਛ ਲਿਖਾਉਂਦਾ ਵੀ ਐਂ ਦੇਖਿਆ ਐਂ ਦੇਖਿਆ ਅੱਖੀ ਦੇਖੀਆਂ ਗੱਲਾਂ, ਕਿਉਂ ਇਉਂ ਉਸ ਮੌਕੇ ਭਾਈ ਵਾਲੇ ਨੂੰ ਗੁਰੂ ਜੀ ਨੇ ਸੰਤੋਖ ਬਖਸ਼ਿਆ ਹੋਇਆ ਸੀ, ਮਰਦਾਨੇ ਨੂੰ ਕੁਛ ਨਾ ਕੁਛ ਪ੍ਰੇਰਨਾ ਕਰਦੇ ਰਹਿੰਦੇ ਸਨ, ਜਿਸ ਕਰਕੇ ਮਰਦਾਨਾ ਕੁਛ ਨਾ ਕੁਛ ਇਹੋ ਜਿਹੀ ਗੱਲ ਕਰਦਾ ਜਿਸ ਕਰਕੇ ਉਸ ਬਹਾਨੇ ਉਹ ਸਾਨੂੰ ਸਿੱਖਿਆ ਦਾਤਾ ਬਣ ਗਈ ਸੀ। ਸੋ ਕਈ ਦਫ਼ਾ ਭਾਈ ਵਾਲੇ ਨੇ ਮਰਦਾਨੇ ਨੂੰ ਕਹਿਣਾ ਤੇਰਾ ਸਵਾਲ ਮਾਰਸੀਆਂ ਵਾਲਾ ਨਹੀਂ ਜਾਂਦਾ, ਤਾਂ ਇਹੋ ਜਿਹੀ ਰਿਹਾ ਗੁਰੂ ਜੀ ਕਹਿੰਦੇ ਨਾ ਭਾਈ ਅਗਰ ਇਹ ਇੰਨੀਆਂ ਗੱਲਾਂ ਨਾ ਕਰੇ ਅੱਗੇ ਵਾਸਤੇ ਇਹ ਪ੍ਰਸੰਗ ਕਿਵੇਂ ਚੱਲਣਗੇ? ਜੇ ਤੂੰ ਵੀ ਚੁੱਪ ਹੈ ਮੈਂ ਵੀ ਚੁੱਪ ਹਾਂ ਤਾਂ ਤਿੰਨੇ ਚੁੱਪ ਹੋ ਗਏ, ਆਨੰਦ ਵਿੱਚ ਮਸਤ ਰਹੋ, ਇਹ ਗੱਲ ਕਿਵੇਂ ਬਣੇ? ਫਿਰ ਇਸ ਦੇ ਆਸਰੇ ਬਹੁਤ ਸਾਰਾ ਫਾਇਦਾ ਹੋਣਾ ਹੈ। ਇਹੀ ਜੋ ਕੁਛ ਕਰਦਾ ਹੈ ਪਿੱਛੋਂ ਜਾ ਕੇ ਆਵਾਮ ਨੂੰ ਇਸ ਤੋਂ ਬਹੁਤ ਲਾਭ ਪ੍ਰਾਪਤ ਹੋਣਾ ਹੈ। ਇਉਂ ਕਰਕੇ ਭਾਈ ਮਰਦਾਨਾ ਕੁਛ ਨਾ ਕੁਛ ਕਹਿੰਦੇ ਹੀ ਰਹਿੰਦਾ ਹੁੰਦਾ ਸੀ। ਕਿਤੇ ਕਹਿਣਾ ਮੈਨੂੰ ਭੁੱਖ ਲੱਗੀ ਹੈ, ਗੁਰੂ ਜੀ ਨੇ ਕਹਿਣਾ ਮਰਦਾਨਿਆ ਹੁਣ ਇੱਥੇ ਕੀ ਹੈ ਵੀ ਜੰਗਲਾਂ ਰੋਹੀਆਂ ਦੇ ਵਿੱਚ ਆਪਾਂ ਤਾਂ ਰੋਹੀਆਂ ਜੰਗਲਾਂ 'ਚ ਫਿਰ ਰਹੇ ਹਾਂ, ਨਾ ਕੋਈ ਨੇੜੇ ਪਿੰਡ ਆ। ਉਦੋਂ ਸਾਡੇ ਦੇਸ਼ ਦੇ ਵਿੱਚ ਆਬਾਦੀ ਬੜੀ ਥੋੜ੍ਹੀ ਸੀ, ਹੁਣ ਤੁਸੀਂ ਦੇਖਦੇ 47 ਤੋਂ ਬਾਅਦ ਕਿੰਨੀ ਆਬਾਦੀ ਵਧੀ ਹੈ, ਦੁੱਗਣੀ ਹੋ ਗਈ। ਉਦੋਂ ਪਹਿਲਾਂ ਕਿੰਨੀ ਥੋੜ੍ਹੀ ਸੀ, ਥਾਂ ਥਾਂ ਜੰਗਲਾਤ ਹੁੰਦੇ ਸਨ, ਜੰਗਲਾਂ ਵਿੱਚ ਡਾਕੂ ਰਹਿੰਦੇ ਹੁੰਦੇ ਸਨ, ਬੜੇ ਬੜੇ ਰੋਜ਼ਾਂ ਦੀਆਂ ਮਿਰਗਾਂ ਦੀਆਂ ਉਹ ਜੰਗਲੀ ਜਾਨਵਰਾਂ ਦੀਆਂ ਡਾਰਾਂ ਦੀਆਂ ਡਾਰਾਂ ਹੁੰਦੀਆਂ। ਹੁਣ ਕਿਤੇ ਦੀਂਦੇ ਜਾਨਵਰ ਫਸਲਾਂ ਨਹੀਂ ਹੋਣ ਦਿੰਦੇ ਸੀ, ਕਈ ਥਾਂ ਤਾਂ ਇੰਨੇ ਜ਼ਿਆਦਾ ਹੁੰਦੇ ਸਨ। ਇਸੇ ਤਰ੍ਹਾਂ ਉਸ ਜ਼ਮਾਨੇ ਵਿੱਚ ਜਦੋਂ ਗੁਰੂ ਬਾਬਾ ਜੀ ਦਾ ਅਵਤਾਰ ਹੋਇਆ ਹੈ, ਬਹੁਤ ਹੀ ਜੰਗਲਾਤ ਸਨ, ਕਿਤੇ ਕਿਤੇ ਕੋਈ ਪਿੰਡ ਨਜ਼ਰ ਆਉਂਦਾ, ਆਹ ਜਿਹੜੇ ਪਿੰਡ ਹਨ ਛੋਟੇ ਛੋਟੇ, ਕਿ ਦੋ ਦੋ ਆਦਮੀ ਕਿਤੋਂ ਆ ਕੇ ਵਸੇ, ਹੌਲੀ ਹੌਲੀ ਉੱਥੇ ਵਧੇ ਹੋਏ ਇਹਨੇ ਇਸ ਤਰੀਕੇ ਦੇ, ਇਹੋ ਜਿਹਾ ਸੀ। ਇਉਂ ਕਰਕੇ ਸ਼ਹਿਰ ਵੀ ਛੋਟੇ ਛੋਟੇ ਹੁੰਦੇ ਸਨ। ਪਹਿਲੇ ਪਹਿਲ ਜਦੋਂ ਮੈਂ ਗਿਆ ਦਿੱਲੀ ਦੀ 5 ਲੱਖ ਆਬਾਦੀ ਕਹਿੰਦੇ ਹੁੰਦੇ ਉਹ, ਇਉਂ ਕਰਕੇ ਅੱਜ ਉਹਦੀ 50 ਲੱਖ। ਲੁਧਿਆਣਾ ਸ਼ਹਿਰ ਸੀ ਜਾਂਦੇ ਹੁੰਦੇ, ਬਸ ਜਿੱਦਾਂ ਰਾਮਦੇ ਬਾਗ ਸ਼ਹਿਰ ਬਾਹਰ ਸੀ, ਬਹੁਤ ਦੂਰ ਸੀ ਬਾਹਰ ਸ਼ਹਿਰ, ਇੱਥੇ ਰਹਿਸ਼ ਕਰਨੀ ਜਾ ਕੇ ਪਹਿਲੀਆਂ, ਇਹ ਤਾਂ ਸਾਡੇ ਦੇਖਦੇ ਵੀ ਗੱਲਾਂ ਸਨ। ਸਿਉਂ ਕਰਕੇ ਜਿਹੜੇ ਪਹਿਲਾਂ ਤਾਂ ਉਸ ਮੌਕੇ ਤਾਂ ਬਹੁਤ ਹੀ ਵੱਡੇ ਜੰਗਲਾਤ ਸਨ। ਮਰਦਾਨੇ ਨੇ ਕਹਿਣਾ ਮਹਾਰਾਜ ਭੁੱਖ ਲੱਗੀ ਹੈ, ਗੁਰੂ ਜੀ ਕਹਿੰਦੇ ਮਰਦਾਨੇ ਆ ਵੀ ਹੋਰ ਤਾਂ ਕੁਛ ਨਹੀਂ ਇੱਥੇ, ਲੈ ਐ ਖੜੀਆਂ ਹਨ ਅੱਖਾਂ ਦੀਆਂ ਇਹ ਖਾ ਲਾ। ਕਹਿਣ ਲੱਗਾ ਮਹਾਰਾਜ ਇਹ ਖਾ ਕੇ ਤਾਂ ਮਰਦੇ ਤਾਂ ਵਿਹ ਹੁੰਦੀ ਹੈ। ਕਹਿਣ ਲੱਗੇ ਤੂੰ ਖਾ ਤਾਂ ਸੀ, ਦੇਖਦਾ ਸੀ, ਹੋਰ ਕੀ ਇੱਥੇ ਖਾਣ ਨੂੰ, ਨਹੀਂ ਭੁੱਖਾ ਰਹਿ। ਮਰਦਾਨਾ ਭੁੱਖ ਦੇ ਮਾਰੇ ਜਦੋਂ ਖੜੀਆਂ ਖਾਣ ਲੱਗਾ, ਇੰਨੀਆਂ ਸਵਾਦ ਲੱਗੀਆਂ ਉਹਨੂੰ, ਅੰਮ੍ਰਿਤ ਤੋਂ ਵੀ ਜ਼ਿਆਦਾ ਚੰਗੀਆਂ ਲੱਗੀਆਂ, ਰੱਜ ਕੇ ਬਹੁਤ ਰੱਜ ਕੇ ਖਾਧੀਆਂ। ਕਹਿਣਗੇ ਪੱਲੇ ਨਾ ਬੰਨੀ, ਇਹ ਖਿਆਲ ਰੱਖੀ ਕਿਤੇ ਪੱਲੇ ਬੰਨ ਲੈਂਦਾ, ਰੱਜ ਕੇ ਜਿੰਨੀਆਂ ਖਾਣੀਆਂ ਖਾ ਲੈ, ਤੈਨੂੰ ਕੁਛ ਨਹੀਂ ਕਹਿਣਗੀਆਂ। ਪਰ ਨਾਨੇ ਨੇ ਸੋਚਿਆ ਵੀ ਹਾਂ ਜੰਗਲੀ ਜੰਗਲ ਹੈ, ਖਬਰੇ ਕੁਛ ਮਿਲਣਾ ਕਿ ਨਾ, ਕਿ ਉਹਨੂੰ ਥੋੜੀਆਂ ਪੱਲੇ ਬੰਨ ਲਈਏ। ਕਹਿਣ ਲੱਗਾ ਗੁਰੂ ਬਾਬੇ ਨੇ ਤਾਂ ਕਹਿੰਦਾ ਨਹੀਂ ਪੱਲੇ ਬੰਨਦਾ, ਤੁਹਾਨੂੰ ਖਾਸੀਆਂ ਬੰਨ ਲਈਆਂ। ਅੱਗੇ ਜਾ ਕੇ ਫਿਰ ਥੋੜੀ ਭੁੱਖ ਲੱਗੀ, ਚੁੱਪ ਚੁੱਪ ਤਾਂ ਪਿੱਛੇ ਥੋੜਾ ਜਿਹਾ ਰਹਿ ਗਏ, ਜਦੋਂ ਲੱਗਿਆ ਖਾਣ ਉਹਨਾਂ ਵਿੱਚੋਂ ਵਿਹੋ, ਮਰਦਾਨਾ ਲੋਟ ਪੋਟ ਹੋ ਗਿਆ, ਉਲਟ ਗਿਆ। ਬਾਲਾ ਕਹਿੰਦੇ ਮਹਾਰਾਜ ਦੇਖੋ ਮਰਦਾਨ ਦੀ ਕੀ ਹਾਲਤ ਹੁੰਦੀ, ਕਹਿਣ ਲੱਗੇ ਕੱਖੜੀਆਂ ਖਾ ਲਈ ਹੋਣੀ, ਤੋੜ ਲਈ ਹੋਣੀ ਨੇ, ਤਾਂ ਕਿਉਂ ਮਰਦਾਨਿਆ, ਮਹਾਰਾਜ ਗਲਤੀ ਕਰ ਬੈਠਾ, ਕਿਰਪਾ ਕਰੋ। ਕਹਿੰਦੇ ਇਹ ਨਹੀਂ ਜਾਂਦੇ ਸਿੱਟੇ ਇਹਨਾਂ ਨੂੰ ਇੱਥੇ, ਸਟਾਰਟੀਆਂ ਠੀਕ ਹੈ। ਇਹ ਜੇ ਬੜੇ ਬੜੇ ਕੌਤ ਕੀਤੇ ਹਨ। ਇੱਕ ਵਾਰੀ ਮਰਦਾਨੇ ਨੂੰ ਮਹਾਰਾਜ ਮੇਰੇ ਤੋਂ ਨਹੀਂ ਤੁਹਾਡੇ ਨਾਲ ਰਿਹਾ ਜਾਂਦਾ, ਤੁਸੀਂ ਤਾਂ ਕਈ ਕਈ ਦਿਨ ਜਦੋਂ ਬੈਠ ਸਮਾਧੀ ਲਾ ਕੇ ਹਿੱਲਦੇ। ਭਾਈ ਬਾਲਾ ਵੀ ਇਹਨੂੰ ਵੀ ਕੁਛ ਨਹੀਂ ਹੁੰਦਾ, ਤੁਸੀਂ ਸੰਤੋਖ ਬਖਸ਼ ਦਿੱਤਾ ਹੈ, ਭੁੱਖ ਤਾਂ ਮੈਨੂੰ ਇਸ ਤੋਂ ਆਉਂਦੀ ਹੈ, ਇਸ ਕਰਕੇ ਮੇਰੇ ਤੋਂ ਨਹੀਂ ਤੁਹਾਡੇ ਨਾਲ ਰਿਹਾ ਜਾਂਦਾ, ਮੈਨੂੰ ਛੁੱਟੀ ਤੇ ਮੈਂ ਜਾਣਾ। ਗੁਰੂ ਜੀ ਕਹਿੰਦੇ ਮਰਦਾਨੇ ਆ ਠੀਕ ਹੈ, ਪਰ ਭਾਈ ਰੋਈਆਂ ਜੰਗਲਾਂ ਦੇ ਵਿੱਚ ਦੁੱਖ ਤਕਲੀਫਾਂ ਸਭ ਕੁਛ ਹੀ ਸਹਿਣਾ ਬਣਦਾ ਹੈ, ਸੋ ਅਸੀਂ ਕਿਹੜਾ ਤੇਰੇ ਤੋਂ ਕੁਛ ਲੁੱਕ ਕੇ ਖਾ ਲੈਂਦੇ ਹਾਂ, ਜੇ ਤੂੰ ਹੈ ਉਵੇਂ ਅਸੀਂ ਰਹਿੰਦੇ ਹਾਂ ਭੁੱਖ ਤੇ ਆਏ। ਕਹਿਣਗੇ ਠੀਕ ਹੈ ਮਹਾਰਾਜ, ਮੈਨੂੰ ਤਾਂ ਛੁੱਟੀ ਤਾਂ ਮੇਰੇ ਤੋਂ ਨਹੀਂ ਰਹਿੰਦਾ ਤੁਹਾਡੇ ਨਾਲ। ਕਹਿਣਗੇ ਜਾਏਗਾ ਕਿੱਥੇ ਦੀ, ਕੀ ਪਤਾ ਹੁਣ ਕਿੱਥੇ ਆ ਆਪਾਂ, ਤੇਰਾ ਪਿੰਡ ਕਿੱਧਰ ਹੈ, ਕਿਹੜਾ ਰਸਤਾ ਹੈ, ਕਿਸ ਤਰਫ ਹੈ, ਇਹ ਹੀ ਤੈਨੂੰ ਪਤਾ ਨਹੀਂ, ਹੁਣ ਇਹੋ ਜਿਹੇ ਥਾਂ ਬੈਠੇ ਆ ਆਪਾਂ, ਕਿਵੇਂ ਜਾ ਸਕੇਗਾ? ਤੂੰ ਕਹਿਣ ਲੱਗਾ ਮਹਾਰਾਜ ਕਿਵੇਂ ਜਾਊਂ ਮੈਂ, ਮੈਂ ਪੁੱਛ ਪੁੱਛ ਚੱਲਿਆ ਜੀ, ਉਹਨਾਂ ਨੂੰ ਛੁੱਟੀ ਦਿਓ। ਗੁਰੂ ਜੀ ਨੇ ਬੜਾ ਸਮਝਾਇਆ ਉਹ ਕਮਰਿਆਂ, ਕਿਵੇਂ ਜਾ ਸਕੇਗਾ ਤੂੰ, ਜਿਹਨੂੰ ਪਤਾ ਹੀ ਨਹੀਂ ਕਿੱਧਰ ਹੈ ਤੇਰਾ ਪਿੰਡ, ਤੂੰ ਕਰੇਗਾ ਆਕਾਸ਼ ਨੂੰ ਉੱਡੇ, ਕਿਵੇਂ ਜਾਏਗਾ, ਉਹ ਪੈਰੀ ਜਾਏਗਾ, ਹੋਰ ਤਾਂ ਤੇਰੇ ਕੋਲ ਸਾਧਨ ਨਹੀਂ। ਫਿਰ ਜੰਗਲਾਂ ਦੇ ਵਿੱਚ ਬੜੀਆਂ ਡਰਾਉਣੀਆਂ ਦੁਖਦਾਈ ਤੇ ਭਿਆਨਕ ਕੌਮਾਂ ਦੇ ਲੋਕ ਰਹਿੰਦੇ ਹਨ, ਜਿਹੜੇ ਆਦਮੀ ਨੂੰ ਪਕੌੜੀ ਵਾਂਗੂ ਚੱਪ ਜਾਂਦੇ, ਇਸ ਕਰਕੇ ਤੂੰ ਕਿਵੇਂ ਜਾਏਗਾ, ਠੀਕ ਨਹੀਂ ਹੈ। ਇਸੇ ਤਰ੍ਹਾਂ ਭਾਈ ਬਾਲੇ ਨੇ ਵੀ ਬੜਾ ਸਮਝਾਇਆ, ਪਰ ਪਤਾ ਨਹੀਂ ਮਰਦਾਨੇ ਨੂੰ ਕੀ ਪੂਤਲਾ ਚਿੰਬੜ ਗਿਆ। ਕਹਿਣ ਲੱਗਾ ਨਹੀਂ ਮੈਨੂੰ ਛੁੱਟੀ ਦੇ ਦਿਓ। ਚੰਗਾ ਭਾਈ ਤੇਰੀ ਖੁਸ਼ੀ, ਕਹਿਣ ਲੱਗੇ ਫਿਰ ਜਾਣਾ ਹੀ ਹੈ। ਮਰਦਾਨਾ ਛੁੱਟੀ ਲੈ ਕੇ ਮੱਥਾ ਟੇਕ ਕੇ ਤੁਰ ਪਿਆ। ਭਾਈ ਬਾਲਾ ਬਹੁਤ ਨਾਰਾਜ਼ ਹੋਇਆ ਵੀ ਇਸਨੇ ਚੰਗੀ ਗੱਲ ਨਹੀਂ ਕੀਤੀ। ਹਾਂ ਗੁਰੂ ਬਾਬੇ ਦਾ ਹੁਕਮ ਵੀ ਨਹੀਂ ਮੰਨਿਆ, ਭਲਾ ਮੇਰਾ ਤਾਂ ਇਹਨੂੰ ਗੁਰੂ ਮਨਾਉਣਾ ਚਾਹੀਦਾ ਸੀ। ਖੈਰ ਤੁਰੇ ਆਉਂਦੇ ਜਾਂਦੇ ਹੁਣ ਕਿਹੜਾ ਪਤਾ ਸੀ ਕਿੱਧਰ ਜਾਣਾ, ਤੁਰੇ ਗਏ ਜਿੱਧਰ ਨੂੰ ਠੀਕ ਲੱਗੇ ਮੂੰਹ ਹੋ ਗਿਆ, ਜਾਂਦੇ ਜਾਂਦੇ ਅੱਗੇ ਇੱਕ ਮਿਲ ਗਿਆ ਇਹੋ ਜਿਹਾ ਆਦਮੀ, ਉਹ ਵੱਡੇ ਕਦ ਦਾ ਰੋਣੀ ਸ਼ਕਲ ਜੀ ਦੀ ਦੇਖ ਕੇ ਉਸਨੇ ਮਰਦਾਨੇ ਨੂੰ ਫੜ ਲਿਆ, ਫੜ ਕੇ ਨੂੜ ਕੇ ਅੰਦਰ ਸਿੱਟਦਾ, ਕਹਿੰਦਾ ਵਾਹ ਬਾਈ ਵਾਹ, ਬੜੀ ਦੇਰ ਪਿੱਛੋਂ ਮੈਨੂੰ ਆਦਮੀ ਮਿਲ ਗਿਆ, ਹੁਣ ਤੈਨੂੰ ਪਕੌੜੇ ਵਾਂਗ ਤਲ ਕੇ ਖਾਊ। ਕਹਿੰਦਾ ਸਯੋਂ ਕਰਕੇ ਮਰਦਾਨੇ ਦਾ ਨੂੜ ਕੇ ਅੰਦਰ ਸਿੱਟ ਦਿੱਤਾ ਤੇ ਉਹਨਾਂ ਨੇ ਕੜਾਹ ਤੇਲ ਦਾ ਬਾਹਰੋਂ ਉਬਲਣਾ ਰੱਖ ਦਿੱਤਾ, ਅੱਗ ਦੇ ਉੱਤੇ ਚੁਰ ਬਣਾ ਕੇ ਉਬਲ ਰਿਹਾ। ਕਹਿੰਦੇ ਇਹਦੇ ਵਿੱਚ ਤੈਨੂੰ ਤਲੂੰਗਾ, ਫਿਰ ਖਾਊ, ਬੜਾ ਚੰਗਾ ਲੱਗੇ। ਦੇਰ ਪਿੱਛੋਂ ਮਿਲਿਆ ਉਹ ਜਾਨਵਰ ਦਾ ਮੈਂ ਖਾਈ ਜਾਣਾ ਬਥੇਰੇ। ਸਯੋਂ ਕਰਕੇ ਜਦੋਂ ਇਹ ਜੀ ਹਾਲਤ, ਹੁਣ ਮਰਦਾਨਾ ਯਾਦ ਕਰਦੇ ਮੈਂ ਬੜੀ ਗਲਤੀ ਕੀਤੀ, ਮੈਨੂੰ ਭਾਈ ਪਾਲੇ ਨੇ ਵੀ ਰੋਕਿਆ, ਗੁਰੂ ਬਾਬਾ ਜੀ ਨੇ ਵੀ ਬਹੁਤ ਸਾਰਾ ਕਿਹਾ, ਰਸਤੇ ਚ ਅੱਛਾ ਨਹੀਂ ਹੈ, ਬਹੁਤ ਇਹੋ ਜਿਹੇ ਲੋਕ ਰਹਿੰਦੇ ਜਿਹੜੇ ਬੜੇ ਦੁਖਦਾਈ ਹੁੰਦੇ ਹਨ ਆਮ ਲੋਕਾਂ ਵਾਸਤੇ, ਪਰ ਮੈਂ ਗਲਤੀ ਕੀਤੀ, ਹੁਣ ਕੀ ਕਰਾਂ, ਉਪਾਅ ਹੀ ਕੋਈ ਨਹੀਂ ਹੈ, ਗੁਰੂ ਬਾਬੇ ਦੇ ਚਰਨਾਂ 'ਚ ਹੀ ਪ੍ਰਾਰਥਨਾ ਕਰਾਂ, ਭਾਵੇਂ ਕਿਹਾ ਜਾਈਆਂ ਮਾੜਾ ਚੰਗਾ ਬਾਬੇ ਦਾ ਹੀ, ਫਿਰ ਵੀ ਆਪਣੇ ਨਾਂ ਦੀ ਲੱਜਿਆ ਰੱਖਣਗੇ। ਕਿਉਂ ਮਰਦਾਨੇ ਨੇ ਅੰਦਰ ਹੀ ਗੁਰੂ ਬਾਬੇ ਦੇ ਚਰਨਾਂ ਦਾ ਧਿਆਨ ਧਰਿਆ ਤੇ ਅਰਦਾਸਾਂ ਕਰਨੀਆਂ ਅੰਦਰ ਹੀ ਅੰਦਰ ਸ਼ੁਰੂ ਕਰ ਦਿੱਤੀ। ਉਹ ਜਾਣਦਾ ਗੁਰੂ ਬਾਬਾ ਸਮਰੱਥ ਹੈ, ਬੇਨਤੀ ਵੀ ਸੁਣਦਾ ਹੈ, ਮਦਦ ਵੀ ਕਰਦਾ ਹੈ। ਰੱਖੀ ਸਤਿਗੁਰ ਜੀ ਪੈ ਜਿੰਨਾ ਬੇਨਤੀ ਠਾਕੁਰ ਮੇਰੇ, ਜੀ ਜੰਤ ਤੇਰੇ ਧਾਰੇ,
ਰਾਗ ਪੈਜ ਨਾਮ ਆਪਣੇ ਕਰਨ ਕਰਾਵ ਨਹਾਰੇ ਪੁਰਬ ਜੀਓ ਖਸਮਾ ਨਾ ਕਰ ਪਿਆਰੇ ਬੁਰੇ ਭਲੇ ਹਨ ਥਾਰੇ ਇਹ ਗਰੀਬ ਨਵਾਜ਼ ਚੰਗਾ ਹਾਂ ਮਾੜਾ ਬੁਰਾ ਹਾਂ ਭਲਾ ਭਾਵੇਂ ਆਗਿਆ ਭੰਗ ਕਰਕੇ ਆਇਆ ਆਪਨੇ ਬੜਾ ਰੋਕਿਆ ਬੜਾ ਮਨਾ ਕੀਤਾ ਪਰ ਮੈਂ ਫਿਰ ਵੀ ਬੇਵਕੂਫੀ ਕੀਤੀ ਆਪ ਦਾ ਕਿਹਾ ਨਹੀਂ ਮੰਨਿਆ ਹੁਣ ਉਹੀ ਬਿਪਤਾ ਸਾਹਮਣੇ ਆ ਗਈ ਹੁਣ ਕਿਰਪਾ ਕਰੋ ਆਪ ਹੀ ਮੇਰੀ ਲੱਜਿਆ ਸ਼ਾਸਨ ਜੀ ਦਾ ਕੋਈ ਮਾਲਕ ਹੀ ਨਹੀਂ ਉਹ ਕਿਹਦੇ ਅੱਗੇ ਬੇਨਤੀਆਂ ਕਰੂਗਾ ਜਿਹਨੇ ਕੋਈ ਸਮਰੱਥ ਮਾਲਕ ਬਣਾਇਆ ਹੋਇਆ ਹੈ ਵੇਲੇ ਵੇਲੇ ਦੁੱਖ ਸੁੱਖ ਦੇ ਵਿੱਚ ਉਹਦੇ ਅੱਗੇ ਪ੍ਰਾਰਥਨਾ ਕਰ ਸਕਦਾ ਉਹ ਮਦਦ ਵੀ ਕਰਦਾ ਇਉਂ ਕਰਕੇ ਮਰਦਾਨੇ ਨੇ ਅੱਜ ਕੀਤੀ ਸੱਚੇ ਪਾਤਸ਼ਾਹ ਨਾ ਦਿੱਤੇ ਭਾਵੇਂ ਬੁਰਾ ਹਾਂ ਭਾਵੇਂ ਭਾਵੇਂ ਆਗਿਆ ਭੰਗ ਕਰਕੇ ਹੀ ਆਇਆ ਆਪ ਨੇ ਰੋਕਿਆ ਭਾਈ ਬਾਲੇ ਨੇ ਵੀ ਰੋਕਿਆ ਪਰ ਗਰੀਬ ਨਵਾਜ਼ ਹਾਂ ਤਾਂ ਤੁਹਾਡਾ ਹੀ ਆਪਣੇ ਨਾਂ ਦੀ ਚੀਜ਼ਾਂ ਨੂੰ ਰੱਖੋ ਬਚਾਓ ਕਿਵੇਂ ਕਿਵੇਂ ਇਹਨੇ ਤਾਂ ਕੜਾਹਾ ਉੱਪਰ ਨਾ ਰੱਖ ਦਿੱਤਾ ਇਹਦੇ ਵਿੱਚ ਕਹਿੰਦਾ ਤਲਕੇ ਕੌਂ ਪਕੌੜੇ ਲਾਇਆ ਬੜਾ ਔਖਾ ਕੜਾਹੇ ਦੇ ਵਿੱਚ ਉੱਪਰਨ ਸੌਖੀ ਗਲਤੀ ਸੰਯੋਗ ਕਰਕੇ ਬਾਰ ਬਾਰ ਅਗਡਾਉਂਦਾ ਹੈ ਛੇਤੀ ਕੜਾਹਾ ਉਬਲੇ ਤੇਲ ਦਾ ਛੇਤੀ ਛਿਟਕੇ ਕੋਟਾ ਕਰਕੇ ਖਾਣਾ ਨਾਲੇ ਜੀਭ ਜਿਹੜੀ ਹੈ ਉਹਨਾਂ ਦੇ ਫਿਰਦਾ ਬਾਰ ਬਾਰ ਕੋਟਾ ਇਉਂ ਫਿਰੇ ਸ਼ਹਿਰ ਵਿੱਚ ਲੱਗਿਆ ਹੋਇਆ ਮਰਦਾਨਾ ਦੇਖਦੇ ਪ੍ਰਾਰਥਨਾ ਕਰੇ ਜਦੋਂ ਮਰਦਾਨੇ ਨੇ ਇਉਂ ਬਾਰ ਬਾਰ ਅੰਦਰ ਹੀ ਅੰਦਰ ਗੁਰੂ ਬਾਬਾ ਜੀ ਦੇ ਚਰਨਾਂ ਦਾ ਧਿਆਨ ਥੱਕੇ ਪ੍ਰਾਰਥਨਾ ਕੀਤੀ ਗੁਰੂ ਜੀ ਕਹਿਣਗੇ ਭਾਈ ਬਾਲਾ ਮਰਦਾਨੇ ਨੂੰ ਤਾਂ ਭਾਈ ਕਰਤਾਕਸ਼ ਨੇ ਫੜ ਲਿਆ ਉਹਨੂੰ ਤਲਕੇ ਖਾਣ ਲੱਗਿਆ ਹੈ ਭਾਈ ਬਾਲਾ ਕੀ ਨਾਰਾਜ਼ ਸੀ ਕਹਿਣਗੇ ਮਹਾਰਾਜ ਉਹਦੇ ਨਾਲ ਜੀ ਹੋਣੀ ਚਾਹੀਦੀ ਹੈ ਕਿਉਂ ਆਗਿਆ ਜੋ ਭੰਗ ਕਰ ਗਿਆ ਕਿੰਨਾ ਉਹਨੂੰ ਰੋਕਿਆ ਮੈਂ ਵੀ ਸਮਝਾਇਆ ਪਤਾ ਮੇਰਾ ਤਾਂ ਕੀ ਸੀ ਹਜ਼ੂਰ ਦਾ ਹੁਕਮ ਵੀ ਨਾ ਮੰਨਿਆ ਸੋ ਉਹਦੇ ਨਾਲ ਜੀ ਹੋਵੇ ਇੱਥੇ ਦੇ ਠੀਕ ਊਂ ਨਹੀਂ ਉਹ ਠੀਕ ਹੁੰਦਾ ਹੈ ਸਯੋਂ ਕਰਕੇ ਨਾ ਭਾਈ ਕਹਿਣ ਲੱਗੇ ਆਪਣਾ ਆਪਣੇ ਦੀ ਲੱਜਿਆ ਹੁੰਦੀ ਆਪਣੇ ਨਾਂ ਦੀ ਇਸ ਕਰਕੇ ਉਹਦੀ ਮਦਦ ਕਰਨੀ ਬਣਦੀ ਹੈ ਭਾਈ ਬਾਲਾ ਫਿਰ ਪੁੱਛਣੇ ਮਹਾਰਾਜ ਕਿੱਡੀ ਦੂਰ ਹੈ ਫਿਰ ਕਹਿਣਗੇ ਭਾਈ ਦੂਰ ਤਾਂ ਨੌ ਬਹਾਨਾ ਫਾਸਲਾ ਹੈ ਇੱਥੋਂ ਤੇ ਮਹਾਰਾਜ ਐਡੀ ਜਲਦੀ ਤਾਂ ਫਿਰ ਆਪਾਂ ਪਹੁੰਚ ਨਹੀਂ ਸਕਾਂਗੇ ਉਹਨੂੰ ਤਲਕ ਉਸਨੇ ਖਾ ਜਾਣਾ ਹੈ ਨੌ ਕੋ ਪਹੁੰਚਣਾ ਤੁਰ ਕੇ ਹੋਰ ਕੋਈ ਸਾਧਨ ਨਹੀਂ ਹੈ ਕਿਵੇਂ ਜਾ ਸਕਾਂਗੇ ਆਪਾਂ ਕਿਵੇਂ ਉਸਦੀ ਮਦਦ ਕਰ ਸਕਾਂਗੇ ਬਿਨਾਂ ਪਹੁੰਚੇ ਭਾਈ ਕਰਤਾਰ ਛੇਤੀ ਲੈ ਜਾਏ ਤੋ ਅੱਖਾਂ ਮੀਟ ਭਾਈ ਬਾਲੇ ਨੂੰ ਹੁਕਮ ਕੀਤਾ ਅੱਖਾਂ ਮੀਟਣ ਦਾ ਆਪ ਜੀ ਨੇ ਭਾਈ ਬਾਲੇ ਦਾ ਹੱਥ ਫੜਿਆ ਵੀ ਆ ਇੱਥੇ ਬੈਠਣ ਜਾਂ ਉੱਥੇ ਮਰਦਾਨੇ ਨੂੰ ਜਾ ਦਿਖਾਈ ਦਿੱਤਾ ਕਹਿਣਗੇ ਆਓ ਬੈਠੇ ਨੂੜਿਆ ਦੇਖ ਲੈਣ ਪਰ ਗੋਡੇ ਦੀ ਅੱਖਾਂ ਤੇ ਉਹਦੀ ਅਗਿਆਨ ਦੀ ਪੱਟੀ ਪਾ ਛੱਡੀ ਉਹਨੂੰ ਨਹੀਂ ਦਿਸੇ ਮਰਦਾਨੇ ਨੂੰ ਦਿਸ ਪਏ ਮਰਦਾਨੇ ਨੂੰ ਹੌਸਲਾ ਹੋ ਗਿਆ ਹੁਣ ਜਰੂਰ ਬਚਾ ਲੈਣ ਖੁਸ਼ ਹੋ ਗਿਆ ਆ ਗਏ ਮੇਰੇ ਰਾਖੇ ਇਉਂ ਕਰਕੇ ਹੈ ਉਹ ਆਪਣੇ ਹਰ ਵਿੱਚ ਹੀ ਲੱਗਿਆ ਹੋਇਆ ਹੈ ਵਾਰ ਵਾਰ ਅਗਡਾਉਂਦਾ ਹੇਠਾਂ ਛੇਤੀ ਕੜਾਹ ਬੜੇ ਤੇ ਛੇਤੀ ਇਹਨੂੰ ਪਕੌੜਾ ਕਰਕੇ ਤਲ ਕੇ ਖਾਵਾਂ ਤੇ ਆਪਣੀ ਭੁੱਖ ਦੂਰ ਕਰਾਂ ਸੋ ਇਸੀ ਤਰ੍ਹਾਂ ਹੁੰਦੇ ਆਉਂਦੇ ਆ ਜਦੋਂ ਦੇਖਿਆ ਵੀ ਰਾਤ ਸੁਬਾ ਹੋ ਗਿਆ ਤੇਲ ਅੱਗ ਵਰਗਾ ਸੋ ਆ ਕੇ ਮਰਦਾਨ ਜਿਹੜਾ ਨੂੜਿਆ ਪਿਆ ਸੀ ਉਸਨੇ ਗੋਡੇ ਨੇ ਮੋਢੇ ਤੇ ਚੱਕ ਲਿਆ ਆ ਕੇ ਹੁਣ ਕੜਾਹੇ ਦੇ ਕੋਲ ਪਹੁੰਚ ਗਿਆ ਅਜੇ ਤੱਕ ਗੁਰੂ ਬਾਬਾ ਜੀ ਨੇ ਦਿਖਾਈ ਨਹੀਂ ਦਿੱਤੀ ਗੋਡੇ ਸੋ ਭਾਈ ਬਾਲਾ ਵੀ ਸੋਚ ਰਿਹਾ ਹੈ ਮਰਦਾਨਾ ਵੀ ਸੋਚ ਰਿਹਾ ਵੀ ਹੁਣ ਕਦ ਮਦਦ ਕਰਨੀ ਬਸ ਸਿੱਟਿਆ ਵਿੱਚ ਕੜਾਹੇ ਦੇ ਪਕੌੜਾ ਬਣਿਆ ਕਿਹੜਾ ਦੇਰ ਲੱਗਣੀ ਹੈ ਅਜੇ ਤੱਕ ਕੁਛ ਨਹੀਂ ਕੀਤਾ ਹੈ ਸੋ ਅਖੀਰ ਜਿਸ ਵਕਤ ਗੋਡੇ ਨੂੰ ਹੌਲੀ ਦੇ ਕੇ ਉਸਨੇ ਜਿਵੇਂ ਪਕੌੜੇ ਸਿੱਟੀ ਨੇ ਤੇਲ ਦੇ ਵਿੱਚ ਪਕੌੜੇ ਤਰ੍ਹਾਂ ਨਾਲ ਇੱਕ ਸਿੜ ਦੇਣਗੇ ਐਂ ਹੌਲੀ ਦੇ ਕੇ ਸਿੜ ਦਿੱਤਾ ਜਾਂ ਤਾਂ ਪੁੱਜ ਜਾਣਾ ਸੀ ਜਾਂ ਕੜਾਹ ਠੰਡਾ ਹੋ ਜਾਂਦਾ ਇੱਥੇ ਮਰਦਾਨੇ ਨੂੰ ਕੁਛ ਵੀ ਨਹੀਂ ਹੋਇਆ ਅਖੀਰ ਇੱਧਰ ਗੁਰੂ ਜੀ ਨੇ ਦਿਖਾਈ ਦਿੱਤੀ ਤੇ ਗੋਡੇ ਨੂੰ ਨਾਲ ਦਿਆਂ ਕਹਿਣ ਲੱਗੇ ਗੋਡਾ ਤਲਕੇ ਖਾ ਇਸ ਨੂੰ ਕਿਉਂ ਨਹੀਂ ਤਲਕੇ ਖਾਂਦਾ ਵੀ ਪਕੌੜਾ ਬਣਾ ਕੇ ਖਾਂਦਾ
ਉਹਨੂੰ ਕੁਛ ਵੀ ਨਹੀਂ ਹੋਇਆ।
ਹੈਰਾਨ ਹੋ ਗਿਆ, ਇੱਕ ਤਾਂ ਉਹਦਾ ਨਾਂ ਲੈ ਕੇ ਗੁਰੂ ਬਾਬੇ ਨੇ ਬੁਲਾਇਆ ਤੁਹਾਡਾ, ਦੂਸਰੇ ਕੜਾ ਠੰਡਾ ਹੋ ਗਿਆ, ਉਲਟ ਗੱਲ ਹੋ ਗਈ, ਕੌਣ ਹੈ ਮੇਰਾ ਜਾਣੂ ਜਿਹੜਾ ਮੇਰਾ ਨਾਂ ਲੈ ਕੇ ਬੁਲਾਉਂਦਾ ਹੈ, ਕਦੇ ਮਿਲੇ ਨਹੀਂ, ਕੁਛ ਨਹੀਂ ਕੀਤਾ। ਅਖੀਰ ਗੁਰੂ ਜੀ ਨੇ ਉਸ ਮੌਕੇ, ਅੱਗੇ ਤਾਂ ਮਰਦਾਨੇ ਨੂੰ ਕਹਿੰਦੇ ਹੁੰਦੇ ਨਾ ਰਬਾਬ ਛੇੜ, ਹੁਣ ਗੁਰੂ ਜੀ ਨੇ ਬਿਨਾਂ ਰਬਾਬ ਦੇ ਸ਼ਬਦ ਵਿਚਾਰਨ ਸਾਧੂ ਸੰਗ ਥਿਆ ਛੋੜ ਗਏ ਨਿਗਹਾਰ ਜਿਸ ਕੀ ਅਟਕ ਤਿਸ ਤੇ ਛੁੱਟੀ ਅਬ ਕਹਾਂ ਗਏ ਕੁਟਵਾਰ ਚੁੱਕਾ ਫਾਰਾ ਕਰਮ ਕਾ ਹੋਏ ਨਹੀਂ ਕਰਮ ਸਾਗਰ ਦੇ ਕੰਢੇ ਚੜੇ ਗੁਰ ਕੀਨੇ ਧਰਮ ਸੱਚ ਥਾਂ ਸੱਚ ਬੈਸ਼ ਕਾ ਸੱਚ ਸੌ ਬਣਾਇਆ ਸੱਚ ਪੂੰਜੀ ਸੱਚ ਵੱਖਰੋ ਨਾਨਕ ਕਰ ਆਇਆ। ਇਹ ਸ਼ਬਦ ਗੁਰੂ ਬਾਬੇ ਨੇ ਪੜ੍ਹਿਆ ਤੇ ਕੜਾਹਾ ਤੇਲ ਠੰਡਾ ਹੋ ਗਿਆ। ਮਰਦਾਨੇ ਨੂੰ ਭਾਵੇਂ ਤੇਲ ਦੇ ਵਿੱਚ ਤਲਣ ਵਾਸਤੇ ਉਸਨੇ ਹੌਲੀ ਦੇ ਕੇ ਸਿੱਟ ਦਿੱਤਾ ਸੀ, ਪਰ ਉਹਨੂੰ ਕੋਈ ਆਂਚ ਨਹੀਂ ਲੱਗੀ, ਠੰਡਾ ਜੋ ਹੋ ਗਿਆ। ਨਾਲ ਦੀ ਨਾਲ ਗੁਰੂ ਬਾਬਾ ਜੀ ਨੇ ਕਿਹਾ ਕੋਡਿਆ ਇਹਨੂੰ ਤਲ ਲਈ, ਤਲ ਕੇ ਖਾ, ਪਕੌੜਾ ਬਣਾ ਕੇ ਖਾ, ਉਹਨੂੰ ਆਂਚ ਵੀ ਨਹੀਂ ਲੱਗੀ, ਪਕੌੜਾ ਕਿਵੇਂ ਬਣ ਜਾਏ। ਸਹਿਯੋਗ ਕਰਕੇ ਅਖੀਰ ਕੌਡਾ ਜਦੋਂ ਇਹ ਗੱਲ ਸੁਣਦਾ ਹੈ ਕਿ ਮੇਰਾ ਨਾਂ ਲੈ ਕੇ ਤੂੰ ਬੁਲਾਉਣ ਵਾਲਾ ਤੇ ਮੈਨੂੰ ਕੜਾਹ ਠੰਡਾ ਕਰਨ ਵਾਲਾ ਕੋਈ ਆਮ ਆਦਮੀ ਤਾਂ ਇਹ ਤਾਂ ਕੋਈ ਕਲਾਵਾਨ ਪੁਰਖ। ਇਸ ਕਰਕੇ ਉਸ ਮੌਕੇ ਜਦੋਂ ਇੰਨੀ ਗੱਲ ਕੀ ਪੁੱਛਣ ਲੱਗਾ, ਤੂੰ ਮੇਰਾ ਸੁਣਿਆ ਕਿੱਥੋਂ ਆ ਗਿਆ, ਮੇਰਾ ਨਾਂ ਲੈ ਕੇ ਬੁਲਾਉਣਾ ਤੇ ਮੇਰਾ ਕੜਾਹ ਠੰਡਾ ਕਰਦਾ, ਤੇਲ ਠੰਡਾ ਕਰ, ਮੈਨੂੰ ਲੱਗੀ ਭੁੱਖੇ ਨੂੰ ਮੈਂ ਤਲ ਕੇ ਖਾਣਾ ਸੀ। ਕਹਿਣ ਲੱਗੇ ਅਸੀਂ ਤਾਂ ਨਹੀਂ ਰੋਕਿਆ, ਤਲ ਕੇ ਖਾ। ਸੋ ਅਖੀਰ ਉਹਦੇ ਚਿੱਤ ਤੇ ਗੁਰੂ ਬਾਬਾ ਜੀ ਦੇ ਦਰਸ਼ਨ ਕਰਕੇ ਇਹੋ ਜਿਹਾ ਅਸਰ ਹੋਇਆ, ਚਰਨਾਂ ਤੇ ਡਿੱਗ ਪੈਂਦਾ, ਸਮਝਿਆ ਵੀ ਇਹਨਾਂ ਦੀ ਰਾਹੀਂ ਹੀ ਮੇਰਾ ਭਲਾ ਹੋਣਾ ਹੈ, ਮੇਰੇ ਤੇ ਕਿਰਪਾ ਹੋਣੀ। ਉਸ ਮੌਕੇ ਡਿੱਗ ਕੇ ਚਰਨਾਂ ਤੇ प्रार्थना कर लगा गरीब नवाज कि बख्शो, मेहर करो, दया करो, मैं आप दे आदमी नू तल के पकौड़ा करके खान लगा सी, बड़ा गुनाह करता सी। सो पहले पता नहीं किन्ने गुनाह किते दा हिसाब कोई नहीं, लेकिन हुण ए बहुत बड़ा सी। यूं बेनतियां करदा
बख्श लो महाराज, मैं अपराधी मैं अपराधी, बख्श लो महाराज मैं अपराधी मैं अपराधी, मंगता है माफिया मंगता है महाराज, मेहर करो बख्शो खिमा करो। गुरु जी कह लगे कौडियारा, जिहदा गुनाहगार है उस तो बख्शवा, जिसनू तल के खान लगा सी वह तो बख्शवा, सब तो नहीं बख्शवा महाराज, वह तो भी बख्शो पर आप कृपा करो मेरे ते। हाँ यू इना कहना होया वह जल्दी दौड़ गया, नाल ही एक वड्डा भारा फलदार बंसी उत्थे चंगे चंगे फल बहुत सारे इकट्ठे करके लिया के गुरु बाबे अगे रखे। मरदाने दे बंद खोले गए, मरदाने ने गुरु बाबा जी दे चरणां ते बार बार नमस्कारां करके खिमा मंगियां, ते उस मौके कौडा कहण लगा महाराज ए रसनी लाओ, कृपा करके छुपे। गुरु जी ने कुछ मरदाने नु बार बार भुख लगती सी उन्हें दिते फल, भाई वाले नु दे आप कुछ रसनी लगाए, बाकी दे उस कोडे नु दे दिते, कोडे ने और लेंदे ही सारे अपने मुंह च पा, बस मुंह च पाउण दी देर सी होर भी होर बुद्ध हो गई। राक्ष तो देवता बन गया, देवता या राक्षस स्वभाव करके, जिसका राक्षस स्वभाव है उसे राक्षस दुनिया विच कहा जाता है, जिसका देवत स्वभाव है उसे दुनिया विच देवता कहा जाता है, यानी देवी गुण इन्हां दे संयुक्त होए उसे देवता दी पति मिलती है,
राकेश स्वभाव, क्रूर स्वभाव, होरनां दुखदाई स्वभाव, बुरे स्वभाव जिहड़े हन उन्हां नूं राक्ष स्वभाव कथन किया है। उन्हां दे अनुसार भी उसनों राक्ष कथन किया जाता है। कौडे दी बुद्ध होर दी होर। गुरु जी ने मेहर की, कृपा की, उहदे अंदर चानणा होया, रोशनी हो गई है ज्ञान दी। मेहर की कौडिया मानुख शरीर इस वास्ते नहीं मिलिया, इस विच आके जीवां नूं तड़ खाई जाणा या आदमियां नूं तड़ खाई जाणा। मानुख तन विच आके इंसान ने नेकी करनी है, भलाई करनी है, दूसरियां नूं सुख देना है और प्रभु की बंदगी करनी है। यूं जन्म नूं सफला कीता जा, मनुखा ते बार बार हथ नहीं आउंदी। इस नूं तां 33 करोड़ देवता भी तरस गए। तेनू ये मानुख दे हथ हैगे, तू इस मानुखता नूं पा के वह कुछ सुभाव ग्रहण किया है जिसके आसरे इस तू भी निश्चित जोनिया विच फिर दुखी होवें। इस करके कौडे ने अर्ज की, गरीब नाल जिवें हुक्म होवे अपनी जिंदगी नूं उसी तरीके सिर बतीत करा। मेहर करो, गुरु जी ने कृपा की, मन शुद्ध हो गया सी आपदे दर्शन करके, नाम दी दात बख्शी, अंदर नाम दी लिव लग गई। लिपती ऐसी जुड़ी कुछ देर तक एक रस मस्ती विच एकाग्रता विच बैठा। अखीर गुरु जी ने कहा, कौडिया इत्थे होरनां नूं इह शिक्षा दिया ताकि होरनां ने भी भला हो। इस तरीके सिर गुरु जी ने इहो जिहे बेअंत राक्षसां दा वी जथा जो सतनाम जाप दे के ताप सारे दूर कीते, देश देश फिरे आप वाहिगुरु जपाया। कौडे जिहे राक्षसां नूं पलमे निहाल कीता, देह के उपदेश मंदे कर्मां तों हटाया सी। सज्जन जिहे ठगां ताईं जाके घरां विच तारा, बड़ा उपकार भारा आपने कमाया सी। सज्जन नाम करके एक पखंडी शख्स सी, जिहड़ा पखंड दे आसरे लोकां नूं लुटदा सी। उपरों लवास कदे पंडतां दा बना लैना, कदे किसे साधु वेश नूं बना लैना, कदे कुछ इहो जिहा बना रखना। बाहर एक अजिहा थां बनाया होया सी जिहड़ा कोई काबू आना लुट पुट के मार के परां उहदा सारा धन। इहो जिहा उसका कम सी, ना सी उसका सज्जन ठग। मसीत भी छोटी जी एक पासे बनाई हुई सी, ठाकुर द्वारा बनाया होया सी, क्योंकि उदों दो ही धर्म साढ़े हिंदुस्तान विच सन, हिंदू ही होंदे ठाकुर द्वारे होंदे, उन्हें मसीतां होंदियां। हाँ जी, इस तरीके सिर उहदा काम इह सी। सोइयों मरदाना कहण लगा, भुख लगी है, और सामने कुछ मकान नजर आउंदे हन, महाराज हुक्म होवे उत्थे जाके कुछ खा पी आवां। गुरु जी कहिंदे, चंगा तेरी खुशी है, खा पी आ भाई। उत्थे गया, उस सज्जन ठग दा थां सी, उसदे आदमियों ने मरदाने नूं फड़ के अंदर नूड दिया, कपड़े लीड़े ला लगे। कहन लगे, होर दस तेरे कोल की है, मेरे पास की होना है, मैं तो फकीर साधु आदमी आई कुछ है, मेरे को कपड़े होर तो मेरे को धन पदार्थ दौलत माया कुछ भी नहीं है। सो इं खैर उसकी यही जी हालत है। गुरु जी उत्थे हौले हौले पहुंचे, उन्होंने अंदर नोट देता। अखीर गुरु जी उत्थे पहुंच के उसनु कहन लगे ने, भई इत्थे साडा आदमी आया सी। सज्जन कहन लगा, महाराज इत्थे कोई आदमी नहीं आया। ਕਹਿਣਗੇ ਸਾਡਾ ਆਦਮੀ ਇੱਥੇ ਆਇਆ ਹੈ, ਇਸੇ ਦਰਵਾਜ਼ੇ ਅੰਦਰ ਵੜਿਆ ਹੈ, ਕਿੱਥੇ ਲਿਆ ਉਹ ਸਾਡਾ ਆਦਮੀ। ਉਹ ਵਾਰ ਵਾਰ ਮੁਕਰੀ ਜਾਂਦਾ, ਤਿਲਕ ਵੀ ਮੱਥੇ 'ਤੇ ਲੱਗਿਆ, ਗਲ 'ਚ ਮਾਲਾ ਵੀ ਪਾਈ ਹੋਈ ਹੈ, ਉੱਪਰੋਂ ਵੇਸ਼ ਵੀ ਹਜੇ ਬਣਾਇਆ ਹੋਇਆ ਦਿਖਾਵੇ ਦਾ। ਇਉਂ ਕਰਕੇ ਅਸੀਂ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ, ਭਾਈ ਬਾਲਾ ਆਓ ਗੋਲਡੀ 'ਚ ਹੈ, ਉੱਥੋਂ ਜਾ ਕੇ ਕਰ ਲੈ। ਸੋ ਦਰਵਾਜ਼ਾ ਖੋਲ੍ਹ ਕੇ ਮਰਦਾਨੇ ਨੂੰ ਉੱਥੋਂ ਕੱਢ ਕੇ, ਨੇ ਆਹ ਕਿੱਥੋਂ ਆ ਗਏ, ਦੂਜਾ ਕਹਿੰਦਾ ਅਸੀਂ ਇੱਥੇ ਆਏ ਹਾਂ, ਆਹ ਦੱਸ ਕਿੱਥੋਂ ਆਇਆ। ਅਸੀਂ ਗੁਰੂ ਜੀ ਨੇ ਉਸ ਮੌਕੇ ਉਸਨੂੰ ਸਮਝਾਉਣਾ ਅਤੇ ਉਸਨੂੰ ਰਾਹ ਰਾਸਤ 'ਤੇ ਲਿਆਉਣ ਵਾਸਤੇ ਉਪਦੇਸ਼ ਕਰਨਾ ਸ਼ੁਰੂ ਕੀਤਾ। ਪਾਪਾਂ ਦੇ ਕੋਟ ਉਸਾਰ ਦੇ, ਪਾਪਾਂ ਦੇ ਕੋਟ ਉਸਾਰ ਦੇ, ਬੈਠਾ ਕੱਢਵੇ ਅਜ਼ਰਾਈਲ ਫਰਿਸ਼ਤਾ, ਹੋਸੀ ਆਏ ਤਹੀ ਆਵਣ ਜਾਣ ਨਾ ਸੂਝੀ, ਜੀ ਗਲੀ ਸਹੀ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਇਉਂ ਗੁਰੂ ਜੀ ਨੇ ਜਦੋਂ ਇਹ ਉੱਚੀ ਸੁਰ ਨਾਲ ਉਚਾਰਨ ਕੀਤਾ, ਉਸ ਮੌਕੇ ਉਹ ਫਿਲਮ ਜੋ ਪਹਿਲਾਂ ਤੋਂ ਜਿਤਨੇ ਉਸਨੇ ਲੋਕਾਂ ਨੂੰ ਮਾਰਿਆ, ਟੁੱਟਿਆ, ਕੁੱਟਿਆ ਕੀਤਾ, ਸਾਹਮਣੇ ਆ ਗਈ, ਜਿਵੇਂ ਅੱਜ ਤਮਾਸ਼ਿਆਂ ਦੇ ਸਾਹਮਣੇ ਆ ਜਾਂਦੀ ਹੈ। ਉਹਦੇ ਦਿਲ 'ਤੇ ਬੜਾ ਗਹਿਰਾ ਅਸਰ, ਬਹੁਤ ਉਹਦੇ ਚਿੱਤ ਨੂੰ ਦੁੱਖ ਮਹਿਸੂਸ ਹੋਇਆ ਵੀ ਹੈ, ਇਹਦਾ ਫਲ ਬਹੁਤ ਦੁਖਦਾਈ ਭੁਗਤਣਾ ਪੈਣਾ। ਅਖੀਰ ਚਰਨਾਂ 'ਤੇ ਚਰਨਾਂ 'ਤੇ ਡਿੱਗ ਕੇ ਖਿਮਾ ਮੰਗਦਾ, ਕਹਿੰਦਾ ਸੱਜਣਾ ਗੁਰੂ ਜੀ ਕਹਿੰਦੇ ਇਹ ਤੇਰੇ ਵਾਸਤੇ ਅੱਛਾ ਨਹੀਂ, ਇਨਸਾਨੀਅਤ ਵਿੱਚ ਆ, ਇਹ ਹੈਵਾਨਾਂ ਵਾਲੇ ਪਸ਼ੂਆਂ ਵਾਲੇ ਇਹਨੂੰ ਦੁੱਖ ਵਿੱਚ ਲੈ ਜਾਣ, ਇਨਸਾਨ ਬਣ ਕੇ ਤਰੱਕੀ ਕਰਨੀ ਸੀ, ਦੇਵਤਾ ਬਣਨਾ ਸੀ, ਦੇਵਤਾ ਤੋਂ ਉੱਚਾ ਉੱਠ ਕੇ ਦੇਵੀ ਬਿਨਾਂ ਨੂੰ ਪ੍ਰਾਪਤ ਕਰਕੇ ਆਪਣੀ ਈਸ਼ਵਰੀ ਅਵਸਥਾ ਆਤਮਕ ਅਵਸਥਾ ਦੇ ਵਿੱਚ ਅਸਥਿਤ ਹੋਣਾ ਸੀ। ਇਸ ਵਾਸਤੇ ਮਨੁੱਖ ਦੇ ਮਿਲੀ ਹੈ, ਲੇਕਿਨ ਤੇਰੀ ਜ਼ਿੰਦਗੀ ਦਾ ਰਾਹ ਕਿਸ ਪਾਸੇ? ਉਸਨੇ ਅਰਜ਼ਾਂ ਕੀਤੀਆਂ, ਗਰੀਬ ਅਖੀਮਾ ਕਰ ਅੱਗੇ ਵਾਸਤੇ ਮੈਂ ਧੋਵਾ ਕਰਦਾ ਕੰਨਾਂ ਨੂੰ ਹੱਥ। ਗੁਰੂ ਜੀ ਨੇ ਕਿਹਾ, ਹਾਂ ਜਿਨ੍ਹਾਂ ਧਨ ਦੌਲਤ ਲੁੱਟਿਆ ਹੈ, ਇਹ ਗਰੀਬਾਂ ਨੂੰ ਲੁਟਾ, ਜਿਹਨੂੰ ਜਿਹਨੂੰ ਜਾਣਦਾ ਉਸਦੇ ਘਰ ਭੇਜ, ਬਾਕੀ ਰਾਹੇ ਰਾਸਤੇ 'ਤੇ ਆ ਕੇ ਪ੍ਰਭੂ ਦੀ ਬੰਦਗੀ ਕਰ ਔਰ ਰੱਬ ਦੀ ਖਲਕਤ ਦੀ ਸੇਵਾ ਕਰ, ਤਾਂ ਕਿ ਤੇਰਾ ਜਨਮ ਸਫਲਾ ਹੋਵੇ। ਸੋ ਫਿਰ ਗੁਰੂ ਜੀ ਨੇ ਉਸ 'ਤੇ ਕਿਰਪਾ ਕੀਤੀ, ਮਨ ਸ਼ੁੱਧ ਹੋਇਆ, ਦਰਸ਼ਨ ਕਰਕੇ ਨਾਮ ਦੀ ਦਾਤ ਬਖਸ਼ੀ, ਨਾਮ ਦਾ ਸਿਮਰਨ ਔਰ ਸਤਿਕਰਮਾਂ ਦੇ ਵਿੱਚ ਉਸਨੂੰ ਜੋੜ ਕੇ ਸੱਚੀ ਮੁੱਚੀ ਅਸਲੀ ਸੱਜਣ ਬਣਾ ਕੇ ਆਪ ਜੀ ਇਉਂ ਬੇਅੰਤ ਦੁਨੀਆਂ ਦਾ ਉਧਾਰ ਕਰਦੇ ਹੋਏ ਹੋਰ ਥਾਂ ਵਾਸਤੇ ਚਾਲੇ ਆਉਂਦੇ ਹਨ। ਇਉਂ ਗੁਰੂ ਜੀ ਨੇ ਬੇਅੰਤ ਦੁਨੀਆਂ ਦਾ ਉਧਾਰ ਕੀਤਾ, ਜਿੱਥੇ ਕਿੱਥੇ ਇਹੋ ਜਿਹੇ ਸੁਭਾਵਾਂ ਵਾਲੇ ਉਹਨਾਂ ਨੂੰ ਦੇਵਤਾ ਬਣਾਇਆ, ਠੱਗੀਆਂ ਆਦਤੋਂ ਰਹਿਤ ਕਰਕੇ ਸੱਚਮੁੱਚ ਅਸਲੀ ਇਨਸਾਨੀਅਤ, ਅਸਲੀ ਇਨਸਾਨ ਬਣਨ ਦਾ, ਬਲਕਿ ਇਨਸਾਨ ਤੋਂ ਵੀ ਉੱਚਾ ਦੇਵਤਾ ਦੇ ਆਤਮ ਗਿਆਨੀ ਬਣਨ ਦੀ ਸਿੱਖਿਆ ਦਿੱਤੀ। ਜਿਹੜੇ ਫੁੱਕੇ ਹੀ ਪਖੰਡੀ ਬ੍ਰਹਮ ਗਿਆਨੀ ਬਣੇ ਫਿਰਦੇ ਸੀ, ਉਹਨਾਂ ਨੂੰ ਵੀ ਗੁਰੂ ਜੀ ਨੇ ਜਥਾ ਯੋਗ ਸਿੱਖਿਆ ਦਿੱਤੀ। ਇੱਕ ਥਾਂ ਇਹੋ ਜਿਹਾ ਸੀ ਜਿਸ ਥਾਂ ਦੇ ਵਿੱਚ ਆਪਣੇ ਆਪ ਨੂੰ ਹਰੇਕ ਹੀ ਬ੍ਰਹਮ ਗਿਆਨੀ ਕਿਹਾ ਗਿਆ, ਉਹ ਸ਼ਹਿਰ ਬ੍ਰਹਮ ਗਿਆਨੀਆਂ ਦੇ ਮਾਣੋਂ ਭਰਿਆ ਸੀ। ਗੁਰੂ ਜੀ ਇਹ ਦੱਸਣ ਵਾਸਤੇ ਬ੍ਰਹਮ ਗਿਆਨੀ ਕੀ ਹੁੰਦਾ ਹੈ, ਬ੍ਰਹਮ ਗਿਆਨੀ ਦਾ ਕਰਤੱਵ ਕੀ ਹੁੰਦਾ ਹੈ, ਲੋਕਾਂ 'ਚ ਕਹਿਣਾ ਜਾਂ ਅਸੂਲ ਜਿਹੜੇ ਹੈ ਇਹ ਪਸ਼ੂ ਹੈਵਾਨਾਂ ਤੋਂ ਵੀ ਪੂਰੇ ਹੋਣੇ, ਉਹ ਬ੍ਰਹਮ ਗਿਆਨੀ ਦੇ ਥੋੜ੍ਹੇ ਲੱਛਣ ਹੁੰਦੇ, ਅਸਲੀ ਮਾਇਨੇ ਵਿੱਚ ਜੋ ਕੁਛ ਹੁੰਦਾ ਹੈ ਉਹ ਦੱਸਣ ਵਾਸਤੇ ਗੁਰੂ ਜੀ ਉੱਥੇ ਪਹੁੰਚੇ। ਉੱਥੇ ਪਹੁੰਚ ਕੇ ਮਰਦਾਨੇ ਨੂੰ ਇੱਕ ਬੁੱਕ ਜਾ ਦਿੱਤਾ, ਜਿਵੇਂ ਹਕੀਮਾ ਉਪਾਸ ਹੁੰਦਾ। ਕਹਿਣ ਲੱਗੇ ਮਰਦਾਨਿਆ, ਲੈ ਆ ਸ਼ਹਿਰ ਦੇ ਵਿੱਚ ਹੁਕਮ ਦਿਆ ਜਾ ਕੇ ਵੀ ਵੈਦ ਹਕੀਮ ਆਇਆ ਹੈ ਕੋਈ। ਉਹਨਾਂ ਸਮਿਆਂ ਵਿੱਚ ਸ਼ਾਸਨ ਡਾਕਟਰੀ ਕਿੱਥੇ ਸਾਡੇ ਦੇਸ਼ 'ਚ ਆਈ ਸੀ, ਡਾਕਟਰੀ ਤਾਂ ਅੰਗਰੇਜ਼ ਦੇ ਰਾਜ ਵਿੱਚ ਆਈ ਹੈ। ਪਹਿਲੇ ਯੂਨਾਨੀ ਵੈਦ ਜਦੋਂ ਸਿਕੰਦਰ ਵਗੈਰਾ ਇੱਧਰ ਹਮਲੇ ਕਰਦੇ ਸਨ ਸਾਡੇ ਹਿੰਦੁਸਤਾਨ 'ਤੇ, ਯੂਨਾਨ ਦੇ ਬਾਦਸ਼ਾਹ ਉਦੋਂ ਯੂਨਾਨੀ ਇੱਧਰ ਆਈ, ਹਿਕਮਤ ਉਸ ਤਰੀਕੇ ਸਿਰ ਇਲਾਜ ਕਰਦੇ ਸਨ, ਵੈਦਿਕ ਆਈ, ਹਿਕਮਤ ਆਈ, ਇਹ ਪਹਿਲਾਂ ਸਾਡੇ ਦੇਸ਼ ਵਿੱਚ ਸੀਆਂ। ਉਦੋਂ ਉਹ ਕਿਤੇ ਕਿਤੇ ਇਉਂ ਕਰਕੇ ਮਰਦਾਨੇ ਨੇ ਬੁਕਚਾ ਲਿਆ ਅਤੇ ਸ਼ਹਿਰ ਦੇ ਵਿੱਚ ਉੱਚੀ ਸੁਰ ਦੇ ਨਾਲ ਢੰਡੋਰਾ ਦੇਣਾ ਸ਼ੁਰੂ ਕਰ ਦਿੱਤਾ। ਆ ਗਿਆ ਹੈ ਬਾਬਾ ਵੈਦ ਰੋਕੀਆ, ਆਹ आदमी मरदाने ने पूछता क्यों जी तुसी वैद हो। मरदाना कहना मैं तो वैद नहीं, मैं तो एक तुच्छ जा छोटा जा सेवादार हाँ, पर ओ फलाने थां वैद बैठा है। सो कहन लगा इत्थों दा राजा बड़ा अच्छा है, बड़ा परमात्मा, जिहो जे राजां दे विच गुण चाहीदे ने, प्रजा पालक, प्रजा की सेवा करन वाला, प्रजा नूं सुख देण वाला, हर तरीके सिर राजां दे गुण जिन्ने पाई हुंदे ग्रंथां शास्त्रां दे उहदे विच पाए जांदे आ। पर एक दुख की गल है, उहदे शरीर नूं कोढ़ दा रोग होया, बड़े इलाज कीते, बड़े उपा कीते, बड़े यतन कीते, कसर नहीं छड़ी, लखां करोड़ां रुपया खर्च किया, पर वह बीमारी नहीं हटी। उस जे थोड़ा वैद वह बीमारी हटा दे, बड़ा उपकार है। परमात्मा राजा नूं राजी कर देना, कितना प्रजा नूं सुख मिलना, सारे दीआं आशीषां उन्हां नूं मिलणगीआं। सो मरदाना कहिंदा ये कोड़दार ये की गल हुंदी है, लखां कोड़ी हुण उन्हां नूं भी राजी कर सकदा उह। ਇਹੋ ਕਾਮਲ ਵੈਦ ਹੈ, ਇੱਕ ਬਿਮਾਰੀ ਕੋਈ ਵੀ ਬਿਮਾਰੀ ਹੋਵੇ। ਕਹਿਣ ਲੱਗੇ ਕਿੱਥੇ ਕਹਿਣ, ਮਰਦਾਨਾ ਕਹਿੰਦਾ ਤੁਹਾਨੂੰ ਮਰਾ ਦੇਣਾ ਚਾਹੁੰਦਾ। ਮਰਦਾਨਾ ਉਸ ਆਦਮੀ ਨੂੰ ਜੋ ਕਿ ਉਸ ਰਾਜੇ ਦਾ ਅਹਿਲਕਾਰ ਸੀ ਖਾਸ ਕੋਈ, ਨਾਲ ਲੈ ਕੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਗਿਆ, ਨਮਸਕਾਰ ਕੀਤੀ, ਅਰਜ਼ ਕੀਤੀ, ਗਰੀਬ ਨਵਾਜ਼ ਇਹ ਆਦਮੀ ਰਾਜਾ ਦਾ ਕੋਈ ਇਨਕਾਰ ਵੀ ਨੈਨਿਕ ਵਰਤੀ ਦਿੰਦਾ ਹੈ। ਇਹ ਕਹਿੰਦਾ ਇੱਥੋਂ ਦਾ ਰਾਜਾ ਬੜਾ ਪਰਮਾਤਮਾ ਹੈ, ਬਹੁਤ ਹੀ ਅੱਛੇ ਗੁਣਾਂ ਵਾਲਾ ਹੈ। ਜਿਹੋ ਜਿਹੇ ਗੁਣ ਰਾਜਿਆਂ ਵਿੱਚ ਪ੍ਰਜਾ ਦੀ ਰਕਸ਼ਾ, ਪ੍ਰਜਾ ਦੀ ਪਾਲਣਾ ਵਾਸਤੇ ਹੋਣੇ ਚਾਹੀਦੇ, ਇਹਦੇ ਵਿੱਚ ਪਾਏ ਜਾਂਦੇ ਹਨ। ਪਰ ਇੱਕ ਦੁੱਖ ਦੀ ਗੱਲ ਹੈ, ਉਹਨੂੰ ਕੋਟ ਦਾ ਰੋਗ ਹੋਏ, ਜੇ ਉਹ ਹਟ ਜਾਏ ਬੜਾ ਪ੍ਰਜਾ ਨੂੰ ਸੁੱਖ ਮਿਲੇ। ਸਾਰੀ ਪ੍ਰਜਾ ਦੀ ਅਸੀਸ, ਸਾਰੀਆਂ ਪਰਜਾ ਦੀਆਂ ਅਸੀਸਾਂ ਉਸ ਨੂੰ ਮਿਲਣਗੀਆਂ ਜਿਹੜਾ ਇਹਨੂੰ ਰਾਜੀ ਕਰ ਦੇਵੇ। ਗੁਰੂ ਜੀ ਕਹਿੰਦੇ ਤਾਂ ਮਾਮੂਲੀ ਗੱਲ ਹੈ ਭਾਈ, ਇਹ ਤਾਂ ਥੋੜ੍ਹੀ ਜਿਹੀ ਗੱਲ ਹੈ, ਅਗਰ ਤੁਸੀਂ ਉਹਦਾ ਕੋੜ ਹਟਾਉਣਾ ਹੈ, ਮਾਮੂਲੀ ਬਾਤ ਹੈ। ਉਹ ਕਹਿਣ ਲੱਗੇ ਜੀ ਅਸੀਂ ਤਾਂ ਬੜਾ ਉਪਾਅ ਕੀਤਾ, ਲੱਖਾਂ ਨੇ ਕਰੋੜਾਂ ਰੁਪਇਆ ਖਰਚ ਕਰ ਚੁੱਕੇ ਹਾਂ, ਬੜੇ ਬੜੇ ਵੈਦਾਂ ਹਕੀਮਾਂ ਕੋਲ ਜਾ ਚੁੱਕੇ ਹਾਂ, ਪਰ ਕਿਸੇ ਨੇ ਮਾਤਰ ਨਹੀਂ ਫਾਇਦਾ ਕੀਤਾ ਹੈ, ਕਿਸੇ ਦਵਾਈ ਨੇ। ਗੁਰੂ ਜੀ ਕਹਿੰਦੇ ਨਹੀਂ, ਇਹ ਤੁਹਾਨੂੰ ਠੀਕ ਕਹਿੰਦੇ ਹਾਂ ਅਸੀਂ, ਉਹ ਠੀਕ ਹੋ ਜਾਏਗਾ, ਪਰ ਇੱਕ ਚੀਜ਼ ਦੀ ਲੋੜ ਹੈ ਜੇ ਸਾਨੂੰ ਉਹ ਤੁਸੀਂ ਲਿਆ ਦਿਓ। ਉਹ ਕੀ ਕਹਿੰਦੇ, ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਮਾਮੂਲੀ ਚੀਜ਼ ਹੈ। ਅਸੀਂ ਇੱਕ ਬ੍ਰਹਮ ਗਿਆਨੀ ਚਾਹੁੰਦੇ ਹਾਂ, ਉਹਦਾ ਤੇਲ ਕੱਢਣਾ ਹੈ, ਇੱਥੇ ਕੋਲੂ ਗਿੜਾ ਦਿਓ, ਉਹਨੂੰ ਪੀੜ ਕੇ ਤੇਲ ਕੱਢਾਂਗੇ, ਉਹ ਰਾਜਾ ਦੇ ਸਰੀਰ ਨੂੰ ਮਰਿਆ ਤੇ ਰਾਜਾ ਬਣਾਉਣਾ। ਜੇ ਕੋਈ ਹੈ ਤੁਹਾਡੇ ਸ਼ਹਿਰ ਤਾਂ ਦੱਸੋ, ਉਹ ਮਜਨੂੰ ਵਾਂਗੂ ਹਰੇਕ ਹੀ ਮਜਨੂੰ ਬਣਿਆ ਫਿਰਦਾ, ਸਾਰੇ ਬ੍ਰਹਮ ਗਿਆਨੀ ਬਣੇ ਫਿਰਦੇ, ਭਾਵੇਂ ਅਜੇ ਕਰਮ ਨਹੀਂ ਕੀਤੇ, ਉਪਾਸ਼ਨਾ ਨਹੀਂ ਕੀਤੀ, ਇਹ ਸਟੇਜ ਟੱਪੇ ਨਹੀਂ ਹਨ, ਪਹਿਲਾਂ ਹੀ ਬ੍ਰਹਮ ਗਿਆਨੀ ਬਣੇ। ਇਹ ਬਹੁਤ ਸਾਰੇ ਉਹ ਕਹਿੰਦੇ ਬ੍ਰਹਮ ਗਿਆਨੀ, ਇਹ ਤਾਂ ਸ਼ਹਿਰੀ ਬ੍ਰਹਮ ਗਿਆਨੀ ਕਹਿੰਦਾ ਹੈ, ਗੁਰੂ ਜੀ ਕਹਿੰਦੇ ਸਾਨੂੰ ਤਾਂ ਇੱਕ ਚਾਹੀਦਾ ਭਾਈ, ਬਹੁਤ ਦਿਨ ਕਹਿਣਗੇ ਪਹਿਨਦੇ ਤੇ ਕੋਹਲੂ ਕਢਵਾਓ ਜਿਹਦੇ ਵਿੱਚ ਉਹਨੂੰ ਪੀੜਾਂਗੇ, ਪੀੜ ਕੇ ਤਾਂ ਤੇਲ ਕੱਢਾਂਗੇ, ਫਿਰ ਅਸੀਂ ਛਾਤੀਆ ਕਹਿੰਦੇ ਹਾਂ ਜ਼ਰੂਰ ਰਾਜੀ ਹੋ ਜਾਏਗਾ, ਮਜਾਲ ਕੀ ਹੈ ਘੋੜਾ ਰਹਿ ਜਾਏ। ਸੋ ਕਹਿਣਗੇ ਮਹਾਰਾਜ ਅੱਛਾ ਫਿਰ ਡੋਂਡੀ ਫੇਰ ਦਿੰਦੇ ਹਾਂ। ਕੋਹਲੂ ਗੜਤਾ, ਸਾਰੇ ਸ਼ਹਿਰ ਵਿੱਚ ਡੋਂਡੀ ਫੇਰੀ, ਬਈ ਰਾਜੇ ਦੀ ਤੰਦਰੁਸਤੀ ਵਾਸਤੇ, ਉਹ ਤਾਂ ਕੋਹੜ ਹਟਾਉਣ ਵਾਸਤੇ ਬਰਮਿੰਗਮ ਦਾ ਤੇਲ ਕੱਢਣਾ ਹੈ, ਫਲਾਣੇ ਤਾਂ ਕੋਹਲੂ ਪੀੜਿਆ ਹੋਇਆ ਹੈ, ਕੋਈ ਆਓ ਪਰਉਪਕਾਰੀ ਆਪਣਾ ਸਰੀਰ ਦਿਓ ਕੋਹਲੂ ਦੇ ਵਿੱਚ ਪੀੜ ਕੇ ਤੇਲ ਕਢਾਓ ਰਾਜੇ ਦੇ ਰੋਗਤਾ ਦੇ ਵਾਸਤੇ, ਕਿਉਂਕਿ ਬਰਮਗਿਆਨੀ ਪਰਉਪਕਾਰੋ ਮਹਾ, ਬਰਮਗਿਆਨੀ ਤਾਂ ਪਰਉਪਕਾਰੀ ਹੁੰਦੇ ਹਨ, ਸਰੀਰ ਦੇ ਦੇਣਾ ਉਹਦੇ ਵਾਸਤੇ ਮਾਮੂਲੀ ਗੱਲ ਹੁੰਦੀ ਹੈ। ਬਰਮਗਿਆਨੀ ਦੀ ਦ੍ਰਿਸ਼ਟੀ ਵੀ ਸਰੀਰ ਕੀ ਮਾਇਨੇ ਰੱਖਦਾ, ਕੁਛ ਵੀ ਮਾਇਨੇ ਨਹੀਂ ਰੱਖਦਾ। ਇਸ ਕਰਕੇ ਅਸਤ ਜਗ ਦੁਖਰੂ ਵਸਤੂ ਹੈ, ਉਹ ਤਾਂ ਕਹਿੰਦਾ ਕਾਹਦੇ ਨੂੰ ਤਿਆਗੀਏ, ਇਸ ਕਰਕੇ ਕੋਈ ਹੈ ਤਾਂ ਆਓ ਨਿਕਲੋ। ਸਾਰੇ ਸ਼ਹਿਰ ਦੀ ਡੋਂਡੀ ਫੇਰੀ ਕੋਈ ਵੀ ਨਹੀਂ ਆਇਆ। ਸ਼ਾਮ ਹੋ ਗਈ, ਉਹ ਪੁਰਸ਼ ਨੇ ਆ ਕੇ ਕਿਹਾ ਫਿਰ ਗੁਰੂ ਬਾਬਾ ਜੀ ਨੂੰ, ਉਹ ਸਹਿਲਕਾਰ ਨੇ, ਕਿ ਉਹ ਮਹਾਰਾਜ ਕੋਈ ਆਇਆ? ਕਹਿੰਦੇ ਭਾਈ ਇੱਥੇ ਤਾਂ ਇੱਕ ਵੀ ਨਹੀਂ ਪਹੁੰਚਿਆ ਜੀ ਥਾਈ। ਫਿਰ ਡੋਂਡੀ ਫੇਰੋ, ਦੂਜੇ ਦਿਨ ਫਿਰ ਸਾਰੇ ਸ਼ਹਿਰ ਵਿੱਚ ਜੋਰ ਦੀ ਡੋਂਡੀ ਫੇਰੀ, ਕੋਈ ਬਰਮਗਿਆਨੀ ਆਓ, ਉਹਦਾ ਤੇਲ ਕੱਢਿਆ ਕੋਹਲੂ 'ਚ ਪੀੜ ਕੇ, ਉਹ ਤੇਲ ਦੀ ਮਾਲਿਸ਼ ਕਰਨੀ ਹੈ ਰਾਜੇ ਦੇ ਸਰੀਰ 'ਤੇ। ਰਾਜਾ ਪਰਉਪਕਾਰੀ ਹੈ, ਬੜਾ ਧਰਮਾਤਮਾ ਹੈ, ਪ੍ਰਜਾ ਪਾਲਕ ਹੈ, ਪਰਜਨ ਬੜਾ ਸੁੱਖ ਦੇਵੇਗਾ, ਲੱਖਾਂ ਕਰੋੜਾਂ ਨੂੰ ਸੁੱਖ ਮਿਲੇਗਾ ਉਹਦੇ ਨਿਆਂ 'ਤੇ, ਇਸ ਕਰਕੇ ਕੋਈ ਆਓ ਪਰਉਪਕਾਰ ਵਾਸਤੇ। ਸੋ ਕੋਈ ਨਹੀਂ ਆਇਆ, ਦੋ ਤਿੰਨ ਦਿਨ ਬੀਤ ਗਏ, ਕੋਈ ਵੀ ਨਹੀਂ ਆਇਆ। ਅਖੀਰ ਗੁਰੂ ਜੀ ਕਹਾਂਗੇ ਭਾਈ ਤੁਸੀਂ ਤਾਂ ਕਹਿੰਦੇ ਇੱਥੇ ਤਾਂ ਬਰਮਗਿਆਨੀਆਂ ਦਾ ਸਾਰਾ ਸ਼ਹਿਰ ਹੀ ਹੈ, ਕਿਉਂ ਨਹੀਂ ਕੋਈ ਨਿਤਰਿਆ? ਮਜੇ ਨੂੰ ਮੰਗ ਕਿਤੇ ਲੱਡੂ ਜਲੇਬੀਆਂ ਖਾਣ ਦੇ ਮਾਰੀ ਦਾ ਨਹੀਂ ਬਣੇ ਹੋਏ? ਹਾਂ ਅਸਲੀ ਜਦੋਂ ਲੋੜ ਪਈ ਤਾਂ ਮਾਸ ਵੀ ਉਹ ਦੇ ਨਾ ਸਕੇ, ਇਹੀ ਤਾਂ ਨਹੀਂ ਗੱਲ ਕਿਤੇ? ਅਖੀਰ ਗੁਰੂ ਜੀ ਨੇ ਕਿਹਾ ਫਿਰ ਡਾਂਡੀ ਫਿਰ ਆਓ ਬਈ ਮਿੱਤਰੋ ਕੋਈ। ਇੰਨੇ ਵਿੱਚ ਇੱਕ ਪ੍ਰੇਮੀ ਆਇਆ, ਆ ਕੇ ਗੁਰੂ ਜੀ ਨੇ ਨਮਸਕਾਰ ਕੀਤੀ, ਗੱਜ ਪੱਲਾ ਪਾ ਕੇ ਸਾਹਮਣੇ ਖੜ ਗਿਆ। ਗੁਰੂ ਜੀ ਪੁੱਛਿਆ ਕਿਉਂ ਭਾਈ ਤੂੰ ਬਰਮਗਿਆਨੀ ਹੈ? ਕਹਿਣ ਨਹੀਂ ਗਈ ਉਹਨੂੰ ਆ, ਬਰਮਗਿਆਨੀ ਤਾਂ ਨਹੀਂ, ਇੱਕ ਤੁੱਛ ਜਿਹਾ ਦਾਸ, ਪਰ ਸਰੀਰ ਨਾਸ਼ਵੰਤ ਹੈ, ਇਹਨੇ ਰਹਿਣਾ ਨਹੀਂ, ਅਗਰ ਇਹ ਕਿਸੇ ਪਰਉਪਕਾਰ ਹੱਥ ਲੱਗ ਜੇ ਤਾਂ ਚੰਗਾ ਹੈ, ਕਿਸੇ ਭਲਾਈ ਵਾਸਤੇ ਇਸਨੂੰ ਵਰਤਿਆ ਜਾਵੇ ਤਾਂ ਚੰਗਾ ਹੈ, ਔਰ ਬਰਮਗਿਆਨੀ ਤਾਂ ਮੈਂ ਹਾਂ। ਯਾਨੀ ਬਰਮਗਿਆਨੀ ਕਿ ਗਰੀਬੀ ਸਮਾ, ਯਾਨੀ ਨਿਮਰਤਾ ਸ਼ਾਇਦ ਹੁੰਦਾ ਬਰਮਗਿਆਨੀ ਜਿਹੜਾ ਹੁੰਦਾ ਆਪਣੇ ਆਪ ਨੂੰ ਕਦੇ ਨਹੀਂ ਇਸ ਕਹਿੰਦਾ। ਬਰਮਗਿਆਨੀ ਪਰਉਪਕਾਰੋ ਮਹਾ, ਇਹ ਲੱਛਣ ਜਿੱਥੇ ਬਰਮਗਿਆਨੀ ਦੇ ਦੱਸੇ ਨੇ ਗੁਰੂ ਜੀ ਨੇ, ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਦੇਖਿਆ ਇੱਕ ਸ਼ਬਿਨ ਕੋਈ ਨਾਨਕੇ ਲੱਛਣ ਬਰਮਗਿਆਨੀ। ਉਸ ਅਸ਼ਟਮੀ ਦੇ ਵਿੱਚ ਖੋਲ ਖੋਲ ਕੇ ਫਿਰ ਇਕੱਲੀ ਇਕੱਲੀ ਪੰਕਤੀ ਦੇ ਵਿੱਚ ਇਹ ਲੱਛਣ ਦੱਸੇ ਨੇ, ਆਹ ਬਰਮਗਿਆਨ ਦੇ ਲੱਛਣ ਆਹ ਹੁੰਦੇ ਹਨ। ਇਉਂ ਕਰਕੇ ਕਿਹਾ ਜਾ ਕੋਈ ਬਰਮਗਿਆਨੀ ਕਹਿੰਦਾ ਜਿਹੜਾ ਪ੍ਰਭੂ ਨੂੰ ਮਿਲਿਆ ਹੈ ਉਹਦਾ ਨਾਂ ਬਰਮਗਿਆਨੀ ਹੈ। ਅਸਲੀ ਜੇ ਅੱਖਰੀ ਅਰਥ ਕਰ ਤਾਂ ਐਸਾ ਸਮਝੋ, ਜਿਹੜਾ ਐਸਾ ਹੈ ਸਾਰੇ ਉਸੇ ਨੂੰ ਦੇਖਦਾ, ਉਹਦੀ ਦ੍ਰਿਸ਼ਟੀ ਵੀ ਬ੍ਰਹਮ ਹੁੰਦੀ ਹੈ, ਮੁਖ ਨਾਲ ਵੀ ਉਸੇ ਦਾ ਭਜਨ ਕਰਦਾ ਹੈ, ਮਨ ਵਿੱਚ ਵੀ ਉਸਦਾ ਭਜਨ ਕਰਦਾ ਹੈ, ਦ੍ਰਿਸ਼ਟੀ ਵੀ ਉਹਦੀ ਉਹੀ ਹੈ। ਪਰ ਨੇਸ਼ਟਾ ਬ੍ਰਹਮ ਦ੍ਰਿਸ਼ਟੀ ਬ੍ਰਹਮ ਚਿੰਤਨ ਜੀ ਵੀ ਐਸੀ ਰਸਤਾ ਬ੍ਰਹਮ ਗਿਆਨੀ ਮੰਨਿਆ ਜਾਂਦਾ ਹੈ। ਸਿਉਂ ਕਰਕੇ ਇਹੋ ਜਿਹਾ ਸੀ, ਲੇਕਿਨ ਆਪਣੇ ਆਪ ਨੂੰ ਕਹਾਉਂਦਾ ਨਹੀਂ। ਨਿਮਰਤਾ ਹੁੰਦੀ ਹੈ ਆਪਣੇ ਆਪ ਨੂੰ ਇੱਕ ਰਾਜਾ ਬਣ ਕੇ, ਜੇ ਕੋਈ ਕਹਿੰਦਾ ਫਿਰ ਮੈਂ ਰਾਜਾ ਕੌਣ ਉਹਨੂੰ ਚੰਗਾ ਸੁਣ ਕਹਿਣਗੇ ਬੇਵਕੂਫ। ਆਪਣੇ ਆਪ ਨੂੰ ਵੱਡਾ ਹੁੰਦਾ ਹੋਇਆ ਨਿਮਰਤਾ ਦੇ ਘਰ ਵਿੱਚ ਰੱਖੇ, ਉਸ ਦੀ ਮਹੱਤਤਾ ਹੈ। ਹੁੰਦੇ ਮਾਣ ਹੋਏ ਨੇ ਮਾਣ, ਹੁੰਦੇ ਤਾਣ ਹੋਏ ਨੇ ਤਾਣ, ਅਣਹੁੰਦਾ ਅਪਵੰਡਾ ਹੈ, ਕੋਈ ਐਸਾ ਭਗਤ ਸੁਧਾ ਹੈ। ਸਿਉਂ ਕਰਕੇ ਇਸ ਤਰੀਕੇ ਸਿਰ ਉਹ ਆਇਆ ਗਰੀਬ ਰਾਤ, ਸਰੀਰ ਨਾਸ਼ਵੰਤ ਮਿੱਥੇ ਹੈ, ਇਸਨੇ ਰਹਿਣਾ ਨਹੀਂ, ਇੱਕ ਦਿਨ ਫਿਰ ਸਾਗ ਵਿੱਚ ਛੱਡਣਾ ਹੈ। ਅੱਜ ਕੱਲ੍ਹ ਸਾਲ 10-20 ਸਾਲ ਸੰਜੋਦੇ ਦੀ ਆਯੂ ਪੂਰੀ, ਫਿਰ ਵੀ ਇਸਨੇ ਰਹਿਣਾ ਨਹੀਂ। ਜੇ ਪਰਉਪਕਾਰ ਅਰਥ ਲੱਗ ਜੇ ਤਾਂ ਇਦੋਂ ਵੱਧ ਕੇ ਹੋਰ ਕੀ ਹੈ। ਸਫਲਾ ਹੋ ਜਾਏ ਸਰੀਰ ਧਾਰਨ ਕੀਤਾ। ਸੋ ਗੁਰੂ ਜੀ ਕਹਿੰਦੇ ਚੰਗਾ, ਜਦੋਂ ਉਹ ਆ ਗਿਆ ਉਸ ਮੌਕੇ ਗੁਰੂ ਜੀ ਨੇ ਘੜੌਂਜੀ ਬਣਵਾਈ। ਘੜੌਂਜੀ ਜਿਵੇਂ ਜਲਤਾਰਾ ਕਰਨ ਵਾਲੇ ਬਣਵਾਏ, ਉਹਦੇ ਉੱਤੇ ਇੱਕ ਮੱਟ ਰੱਖਿਆ ਬੋੜਾ ਸਾਰਾ, ਜਲਤਾਰਾ ਕਰਨ ਵਾਲੇ ਇੱਕ ਮੱਟ ਰੱਖਦੇ ਨੇ, ਉਹ ਠੰਡੇ ਪਾਣੀ ਦੇ ਘੜੇ ਰੱਖੇ ਪਾਈ ਜਾਂਦੇ ਨੇ। ਹੇਠਾਂ ਇੱਕ ਗਲੀ ਹੁੰਦੀ ਕਿੱਡੀ ਬੜੀ, ਬੂਠੇ ਵਾਲੀ ਹੇਠਾਂ ਚੌਂਕੀ ਵਿਛੀ ਹੁੰਦੀ, ਉਹਦੇ ਉੱਪਰ ਬੈਠਾ ਜਲਤਾਰਾ ਸਿਰ 'ਤੇ ਠੀਕ ਤਰ੍ਹਾਂ ਰੱਖਿਆ ਹੁੰਦਾ, ਹੋਰ ਪਾਣੀ ਪੈ ਜਾਂਦਾ ਉਹ ਪਾਣੀ ਉਹਦੇ ਉੱਪਰ ਪੈ ਜਾਂਦਾ ਠੰਡਾ, ਜਲਤਾਰਾ ਉਹਨਾਂ ਵਾਂਗੂ ਐਸਾ ਬਣਾਇਆ ਗਿਆ। ਹੇਠਾਂ ਇੱਕ ਚੌਂਕੀ, ਉਹਦੇ ਉੱਪਰ ਇੱਕ ਹੋਰ ਚੌਂਕੀ, ਇਹ ਬਣਾ ਕੇ ਗੁਰੂ ਜੀ ਨੇ ਕਿਹਾ ਰਾਜਾ ਨੂੰ ਬੁਲਾਓ। ਰਾਜਾ ਨੂੰ ਬੁਲਾ ਲਿਆ, ਰਾਜਾ ਨੂੰ ਹੇਠਲੀ ਚੌਂਕੀ 'ਤੇ ਬਿਠਾ ਤਾ, ਦਸਤਰ ਲਾ ਕੇ, ਇੱਕ ਦਸਤਰ ਰੱਖਿਆ ਗਿਆ ਸਿਰ ਲੱਕ ਦੇ ਆਲੇ ਦੁਆਲੇ। ਅਤੇ ਉਸ ਜਿਹੜਾ ਕਹਿੰਦਾ ਸੀ ਅਸਲ ਮੈਨੇ ਵਿੱਚ ਬ੍ਰਹਮ ਗਿਆਨੀ ਸੀ, ਲੇਕਿਨ ਕਹਿੰਦਾ ਸੀ ਮੈਂ ਨਹੀਂ ਹਰੀ, ਮੈਂ ਤਾਂ ਦਾਸ ਹਾਂ ਛੋਟਾ ਜਿਹਾ, ਉਹ ਉਸਨੂੰ ਉੱਪਰਲੀ ਚੌਂਕੀ 'ਤੇ ਬਿਠਾਇਆ ਗਿਆ, ਉਹ ਮੱਠ ਪਾਣੀ ਦੇ ਨਾਲ ਭਰਿਆ ਗਿਆ, ਕੁਛ ਹੋਰ ਖੜੇ ਰੱਖੇ। ਹੇਠੋਂ ਜਿਹੜੀ ਗਲੀ ਕੀਤੀ ਸੀ ਉਹਦੇ ਵਿੱਚ ਲੀਰ ਵਗੈਰਾ ਦੇ ਕੇ ਉਹਨੂੰ ਬੰਦ ਕੀਤਾ ਸੀ, ਉਹ ਖੋਲ੍ਹ ਦਿੱਤੀ ਗਈ, ਉਹ ਪਾਣੀ ਉਸ 'ਤੇ ਪੈਂਦਾ, ਉਹਦੇ ਸਰੀਰ ਨੂੰ ਲੱਗੇ ਪਾਣੀ, ਫਿਰ ਰਾਜੇ ਦੇ ਸਰੀਰ ਨੂੰ ਲੱਗਦਾ, ਨਾਲ ਨਾਲ ਉਹਦਾ ਰੋਗ ਹਟਦਾ ਚੱਲਦਾ, ਯਾਨੀ ਰਾਜਾ ਬਿਲਕੁਲ ਅਰੋਗ ਹੋ ਗਿਆ, ਕੁਸ਼ਠ ਹਟ ਗਿਆ। ਉਸ ਮੌਕੇ ਗੁਰੂ ਜੀ ਨੇ ਦੱਸਿਆ ਤੁਹਾਡਾ ਸਾਰਾ ਸ਼ਹਿਰ ਬ੍ਰਹਮ ਗਿਆਨੀਆਂ ਦਾ ਨਹੀਂ, ਪਖੰਡੀਆਂ ਦਾ। ਬ੍ਰਹਮ ਗਿਆਨ ਇਹਨੂੰ ਨਹੀਂ ਕਹਿੰਦੇ, ਬ੍ਰਹਮ ਗਿਆਨੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਨਹੀਂ ਕਹਿੰਦਾ। ਇਸ ਕਰਕੇ ਇਉਂ ਇਹ ਅਸਲ ਮੈਨੇ ਵਿੱਚ ਹੈ, ਨਿਮਰਤਾ ਸਹਿਤ ਹੈ, ਪਰਪਕਾਰ ਸਹਿਤ ਹੈ। ਇਹਨੂੰ ਸਰੀਰ ਦੇਣਾ ਕੋਈ ਮਾਮੂਲੀ ਬਾਤ ਤੁੱਛ ਹੁੰਦਾ ਹੈ। ਇਸ ਵਾਸਤੇ ਸ਼ਾਸਨ ਗੁਰੂ ਜੀ ਨੇ ਇਸ ਤਰੀਕੇ ਸਿਰ ਠੱਗਾਂ ਨੂੰ, ਚੋਰਾਂ ਨੂੰ, ਖੰਡੀਆਂ ਨੂੰ, ਕਿਉਂਕਿ ਚਾਰੇ ਪੈਰ ਧਰਮ ਦੇ ਅਨਿਆ ਫੈਲਿਆ ਸੀ ਸੰਸਾਰ ਵਿੱਚ। ਰਾਜਾ ਇੱਕ ਪੈਰ ਰਾਜਾ, ਅਗਰ ਰਾਜਾ ਪਰਮਾਤਮਾ ਬਲਜਾ ਪਰਮਾਤਮਾ ਹੋ ਜਾਏਗੀ। ਹਰ ਦੋਨਾਂ ਜਹਾਨਾਂ ਵਿੱਚ ਸੁੱਖ ਦੇਣ ਵਾਲੀ ਚੀਜ਼ ਧਰਮ ਹੈ। ਸੁਖੀ ਦੁਖੀ ਨਰ ਜਗਤ ਮੇਂ, ਧਰਮ ਕਰੇ ਜੋ ਖੋਏ, ਸੁਖੀ ਕਰੇ ਤਬ ਸੁਖ ਵੜੇ, ਦੁਖੀ ਕਰੇ ਦੁੱਖ ਖੋਏ। ਯਾਨੀ ਧਰਮ ਜਿਹੜਾ ਹੈ ਦੋਨਾਂ ਜਹਾਨਾਂ ਵਿੱਚ ਪੁਰਸ਼ ਨੂੰ ਸੁੱਖ ਦਿੰਦਾ ਹੈ। ਜੇ ਸੁਖੀ ਪੁਰਸ਼ ਧਰਮ ਕਰਦਾ ਉਹਦਾ ਸੁੱਖ ਹੋਰ ਵੱਧ ਜਾਂਦਾ ਹੈ, ਜੇ ਦੁਖੀ ਪੁਰਸ਼ ਧਰਮ ਕਰਦਾ ਹੈ ਉਹਦਾ ਦੁੱਖ ਇਉਂ ਕੱਢਿਆ ਜਾਂਦਾ, ਇਉਂ ਕੈਂਸਲ ਹੋ ਜਾਂਦਾ ਹੈ, ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲੱਗਾ ਉਹਦੀ ਮੈਲ ਕੱਢੀ ਜਾਂਦੀ। ਇਹ ਧਰਮ ਸਾਰਾ ਸ਼ਾਸਤਰਕਾਰਾਂ ਨੂੰ ਦੱਸਿਆ, ਧਰਮ ਦੇ ਅੰਗਨ ਲੱਛਣ ਹਨ, ਭਜਨ ਕਰਨਾ, ਅੰਮ੍ਰਿਤ ਦਾ ਇਸ਼ਨਾਨ ਕਰਨਾ, ਸੱਚ ਬੋਲਣਾ, ਦਾਨ ਕਰਨਾ, ਦੁਆਈ ਤੋਂ ਬਚਣਾ, ਉਹ ਜਿੰਨੇ ਨਿੰਦਣੀ ਕਰਮ ਉਹਨਾਂ ਤੋਂ ਬਚਣ, ਇਤਿਹਾਸ ਬਹੁਤ ਸਾਰੇ ਲੱਛਣ ਧਰਮ ਦੇ ਦੱਸੇ ਹੋਏ ਹਨ। ਗੁਰੂ ਜੀ ਨੇ ਇਹ ਦੱਸਿਆ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਗੋ ਨਾਮ ਜਪ ਨਿਰਮਲ ਕਰ। ਸਾਰਿਆਂ ਧਰਮਾਂ ਦੇ ਸ੍ਰੇਸ਼ਟ ਧਰਮ ਕੀ ਹੈ? ਪਰਮੇਸ਼ਵਰ ਦਾ ਭਜਨ ਕਰਨਾ, ਔਰ ਨਿਰਮਲ ਕੀ ਹੈ? ਚੰਗੇ ਕੰਮ ਕਰਨਾ, ਸਤਕਰਮ ਕਰਨੇ, ਬੁਰੇ ਕਰਮਾਂ ਤੋਂ ਬਚਣਾ। ਮਦਾ ਮਾਸ ਆਦਿ ਨਿੰਦ ਨੀ ਕਰਮਾਂ ਦੇ ਨੇੜੇ ਕਰ ਜਾਂਦਾ ਹੈ, ਚੀਜ਼ਾਂ ਨੂੰ ਕੋਈ ਉਹਦੀ ਦ੍ਰਿਸ਼ਟੀ ਦੇ ਵਿੱਚ। ਇਉਂ ਕਰਕੇ ਅਵਸ਼ਾਸਨ, ਇਉਂ ਗੁਰੂ ਜੀ ਨੇ ਉੱਥੇ ਉਹਨਾਂ ਬ੍ਰਹਮ ਗਿਆਨੀਆਂ ਦੇ ਜਿਹੜਾ ਪਖੰਡ ਸੀ ਫੈਲਾਇਆ ਹੋਇਆ, ਉਹਨੂੰ ਦੂਰ ਕਰਕੇ ਅਸਲੀ ਚੀਜ਼ ਉਤਾਰਤੀ, ਅਸਲੀ ਇੱਕ ਨੂੰ ਦੱਸਿਆ ਵੀ ਇਹ ਹੈ ਇਸ ਸ਼ਹਿਰ ਦੇ ਵਿੱਚ, ਇਹ ਸਤਿਕਾਰਨ ਦੇ ਯੋਗ ਹੈ, ਪੂਜਾ ਦੇ ਲੋਕ, ਇਹਦੀ ਸੇਵਾ ਦੇ ਲੋਕਾਂ ਨੂੰ ਲਾਭ ਹੋਣਾ ਹੈ। ਇਸ ਤਰੀਕੇ ਸਿਰ ਗੁਰੂ ਬਾਬਾ ਜੀ ਦੁਨੀਆਂ 'ਤੇ ਥਾਂ ਥਾਂ ਸਭ ਨੂੰ ਤਾਰਦੇ ਫਿਰਦੇ ਹਨ। Thank you. पर गुरु नानक जग माहे पठाया तरन धोए रह रास कर चना मत सिखा पिलाया पादम भून बन कलयुग अंदर इक दिखाया चारे पैर धर्म दे चार वर्ण एक वर्ण कराया धर्म दे चार पैर मने राजा साधु ब्राह्मण और तीर्थ इन्हां थावां ते धर्म की शिक्षा मिलती है। अगर राजा खुद धर्मात्मा हो जाए प्रजा अपने आप ही हो जाए उन्हें शिक्षा देने की लोड़ नहीं से महात्मा शिक्षा देनी पैंदी है आप उस मार्ग पर चलना दूजे शिक्षा दें। अगे पहले समय के गुरु विद्या जिहड़ी सी जिवें होर विद्यावां हन हर किस्म दियां अलग अलग डॉक्टरी की विद्या है इंजीनियर की विद्या है लॉ भी अलग अलग इन्होंने कॉलेज पढ़ाई जाती विद्या प्राप्त करके आदमी लाभ उठा ले विद्या जिस द्वारा ब्रह्म परमात्मा जाने जाता परमात्मा की भक्ति की जाती है उसमें विद्या परमार्थक विद्या पहले समय के ब्राह्मणों के अर्थ जो मानव चार हिस्सों में वंडिया होया क्षत्री राज कर तीसरे वैश खेती पति वर्ग वारकन चौथे शूद्र सभी सियोग यह जा उस समय सिस्टम चार हिस्सों में मनुख को वंड दिता गया सी। सो ब्रह्म विद्या इन्हों के अर्थ सी ब्रह्म विद्या पढ़ के दूसरों पढ़ा इस पास की शिक्षा ऐसा सी। तो इन्हों सारे थावान के राजे अधर्मी हो गए ब्रह्म जिहड़े ब्रह्म विद्या पढ़ते सन वह ब्रह्म विद्या पढ़ के मदरावास आदि इन्हों गलों में लग गए। बाकी जेड़े योगी आदि होर खट दर्शन सन ये भी अपने अपने असूलों में छोड़ गए। बाकी तीर्थां ते जाके मदरा मास का वर्तन होने लग पे जिथे चीजा बननी सी दित्तियां जांदियां इउं करके गुरु जी ने इन्हां सारे थावां ते फिर के सब नूं जथा योग शिक्षा दित्ती है। कारण बादशाह इक होया है बड़ा अन्यायी प्रजा वास्ते दुखदाई होया उसने इत्थे तक कीता सी सारी प्रजा का पैसा लुट लिया प्रजा गरीब हो गई दुखी हो गई। सो अखीर इत तक हालत हो गई पुछण लगा अपने नित्यवर्तियों नूं भी पैसा हो है भी किते उन्होंने कहा होर तां कुछ नहीं ते शायद कबरां कूबरां विच पावे होवे क्योंकि मुसलमान कबरां जो मरता है बंदा कहने मूह के एक रुपया पाने होंगे दबण इं करके दसिया भी ऐसा हो सकता है। उसने डौंडी फेरती शहर में अपनी लड़की नो जो युवावस्था सी पिहाउण दे लायक सी वस्त्र गहने पहना के बाजार में खड़े करके ये डौंडी फेरी जिहड़ा एक रुपया लिया के दे इस राज पैसा किसी को है ही नहीं सी एक मुंडा जिसे बाप नहीं सी मां सी सिर्फ मुंडा अपनी मां को कहता माता एक रुपया चाहिए की करना है शहर के जेड़ा एक रुपया दे बादशाह का जमाई बन कह लगी कमरा आया कोई छल है हाँ एक रुपया दे के बादशाह जमाई क्यों बन जाऊ कोई ये छड़ा है कोई तेन समझ नहीं आती तू न्याणा है जे तेरी अकल नहीं टिकाने कह लगे जे जा तो मैं रुपया दे नहीं मैं मरता हूं इको पुत्र बेचारी बुढ़ी दे जो इनी गल कही अखीर उन्हें सोचा कि अपना घाट ही ना कर ले इको बच्चा मेरे मोज फसी ने कहा तेरे तेरा जो बाप मरे वो मूह रुपया पाया फलाने का कबरों पट के देखिए उतो मिल जाए पड़ी उतो पैदा हो ਉੱਥੇ ਜਾ ਕੇ ਉਸਨੇ ਜਦੋਂ ਕਬਰ ਪੱਟੀ ਖਾਧਾ ਹਜ਼ਾਰ ਰੁਪਈਏ ਮੋਨੀ ਚਾਂਦੀ ਦੇ ਰੁਪਏ ਤੋਂ ਕਰੰਸੀ ਹੀ ਜਿਉਂਦੀ ਸੀ ਅੱਜ ਕੱਲ੍ਹ ਤਾਂ ਕਾਗਜ਼ ਹੁੰਦਾ ਇਉਂ ਕਰਕੇ ਸੋਨੇ ਦੀਆਂ ਮੋਹਰਾਂ ਜਾਂ ਰੁਪਈਏ ਚਾਂਦੀ ਦੇ ਇਹੋ ਜਿਹੀ ਕਰੰਸੀ ਹੁੰਦੀ ਸੀ ਸੰਯੋਗ ਕਰਕੇ ਜਦੋਂ ਰੁਪਇਆ ਉੱਥੇ ਲੱਭ ਗਿਆ ਬੜਾ ਖੁਸ਼ ਹੋਇਆ ਚਾਈ ਜੀ ਉੱਥੇ ਪਹੁੰਚ ਗਿਆ ਜਿੱਥੇ ਚੌਂਕ ਵਿੱਚ ਜਿੱਥੇ ਉਹ ਲੜਕੀ ਖੜੀ ਸੀ ਤੇ ਰਾਜਾ ਦੇ ਕਰਮਚਾਰੀ ਵੀ ਖੜੇ ਸਨ ਚਿੱਤੇ ਉਹਨਾਂ ਜਾ ਕੇ ਕਹਿਣ ਲੋੜ ਪਿਆ ਉਹਨੇ ਹੱਥੇ ਲਾ ਲਈ ਪੇਸ਼ ਕੀਤਾ ਬਾਦਸ਼ਾਹ ਦੇ ਕਾਰੂਨ ਦੇ ਕਹਿੰਦੇ ਦੱਸ ਕਿੱਥੋਂ ਮਿਲਿਆ ਰੁਪਈਆ ਉਹਨੇ ਸਾਡੀ ਗੱਲ ਤੁਸੀਂ ਕਹਿਣ ਲੱਗੇ ਉਹ ਕਰਕੇ ਜਿੱਥੇ ਮੇਰਾ ਬਾਪ ਮਰਿਆ ਸੀ ਉਹਦੇ ਮੂੰਹ ਦੇ ਵਿੱਚ ਰੁਪਈਆ ਪਾਇਆ ਸੀ ਦੱਬਣ ਵੇਲੇ ਦਫਨਾਉਣ ਵੇਲੇ ਉਹਦੀ ਕਬਰ ਮੈਂ ਕੱਢੀ ਉੱਥੋਂ ਮੈਨੂੰ ਲੱਭ ਗਿਆ ਸਾਰੀਆਂ ਕਬਰਾਂ ਪਟਵਾ ਲਈਆਂ ਕਾਰੂਨ ਦੇ 40 ਗੰਜ ਜੋੜੇ ਸੀ ਉਹਦੇ ਲੜਕੇ ਨੇ 45 ਗੰਜ ਇਕੱਠੇ ਕਰ ਇਹਨੇ ਖਜ਼ਾਨਾ ਇਕੱਠਾ ਕੀਤਾ ਪਰਜਾ ਅਤਿਅੰਤ ਦੁਖੀ ਭਾਵੇਂ ਰੁਪਇਆ ਪੈਸਾ ਜਿਹੜਾ ਹੈ ਇਹ ਖਾਧਾ ਨਹੀਂ ਕਿਸੇ ਨੇ ਇਹਨੇ ਪਾ ਲੱਗਣ ਦੇ ਰੁਪਇਆ ਪੈਸਾ ਉੱਪਰ ਨਹੀਂ ਕਿਸੇ ਨੇ ਲਿਆ ਉੱਪਰ ਲਈਂਦਾ ਕੱਪੜਾ ਖਾਈਂਦੀ ਹੈ ਰੋਟੀ ਰਹਿਣ ਵਾਸਤੇ ਮਕਾਨ ਹੋਰ ਦਵਾਈ ਬੂਟੀ ਇਹਦੇ ਸਰੀਰ ਦੀ ਰਕਸ਼ਾ ਵਗੈਰਾ ਵਾਸਤੇ ਚੀਜ਼ਾਂ ਦੀ ਜਿਹੜੀਆਂ ਜ਼ਰੂਰੀ ਚੀਜ਼ਾਂ ਉਹ ਇਹਦੇ ਨਾਲ ਖਰੀਦੀਆਂ ਹੁੰਦੀਆਂ ਪੈਸੇ ਦਾ ਮਤਲਬ ਇਹੀ ਕੁਛ ਹੈ ਭਾਵੇਂ ਕਰੰਸੀ ਕਹੀ ਜੇ ਕੁਛ ਵੀ ਹੈ ਕੋਈ ਸਰਕਾਰ ਕਹੀ ਚਲਾ ਦੇਵੇ ਸੋ ਜੇ ਇਹ ਨਾ ਹੋਵੇ ਕੀ ਕਰਨਗੇ ਲੋਕ ਕੀ ਕੀਤਾ ਜਾਏਗਾ ਇਹੋ ਜਿਹੀ ਹਾਲਤ ਹੋ ਚੁੱਕੀ ਸੀ ਲੋਕ ਬੜੇ ਦੁਖੀ ਸਨ ਅੰਦਰੋਂ ਅੰਦਰ ਹੀ ਗਾਲਾਂ ਕੱਢ ਡਰਦੇ ਵੀ ਸਨ ਇਦਾਂ ਜ਼ਾਲਮ ਬਾਦਸ਼ਾਹ ਅਖੀਰ ਗੁਰੂ ਨਾਨਕ ਜੀ ਕਹਿਣ ਲੱਗੇ ਭਾਈ ਮਰਦਾਨਾ ਪਰਜਾ ਬਿਲਕੁਲ ਰਹੀ ਹੈ ਸਭ ਚੱਲ ਨਹੀਂ ਹੁੰਦੀ ਚਿੱਤ ਬੜਾ ਦੁਖੀ ਹੁੰਦਾ ਚੱਲ ਚੱਲ ਕੇ ਕੁਛ ਉਹਨਾਂ ਦੀ ਮਦਦ ਕਰ ਗੁਰੂ ਜੀ ਜਿੱਥੇ ਕਾਰੂ ਬਾਦਸ਼ਾਹ ਦਾ ਮਹਿਲ ਸੀ ਉਹਦੇ ਪਾਸ ਪਰਲੇ ਪਾਸੇ ਇੱਕ ਥੇ ਸੀ ਉੱਚਾ ਜਿਹਾ ਉੱਥੇ ਜਾ ਕੇ ਬਹਿ ਜਾਂਦੇ ਹਨ ਮਰਦਾਨੇ ਨੇ ਕੀਰਤਨ ਕੀਤਾ ਪਹਿਲਾਂ ਉਸ ਤੋਂ ਬਾਅਦ ਗੁਰੂ ਜੀ ਕਹਿਣ ਲੱਗੇ ਮਰਦਾਨੇ ਆ ਔਰ ਸਾਹਮਣੇ ਬਾਦਸ਼ਾਹ ਦਾ ਮਹਿਲ ਹੈ ਉਸ ਨੂੰ ਜਾ ਕੇ ਕਹਿ ਤੈਨੂੰ ਇੱਕ ਫਕੀਰ ਬੁਲਾਉਂਦਾ ਹੈ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ ਠੀਕਰੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰੋ ਤੇ ਥਿਆਂ ਤੇ ਠੀਕਰੀਆਂ ਹੁੰਦੀਆਂ ਮਰਦਾਨਾ ਉੱਥੇ ਗਿਆ ਅੰਦਰੋਂ ਗੁਰੂ ਬਾਬਾ ਜੀ ਨੇ ਉਹਦੇ ਜਿੱਤ ਨੂੰ ਪ੍ਰੇਰ ਦਿੱਤਾ ਬਾਦਸ਼ਾਹ ਆ ਗਿਆ ਗੁਰੂ ਜੀ ਠੀਕਰੀਆਂ ਇਕੱਠੀਆਂ ਕਰਨ ਵੱਲ ਲੱਗੇ ਭਾਈ ਬਾਲੇ ਨੂੰ ਵੀ ਨਾਲ ਲਾਇਆ ਹੋਇਆ ਢੇਰਾਂ ਦੇ ਢੇਰ ਲਾਈਆਂ ਨੇ ਬਾਦਸ਼ਾਹ ਦੇਖ ਰਿਹਾ ਹੈ ਗੁਰੂ ਜੀ ਨੇ ਉਹਦੇ ਵੱਲ ਤੱਕੇ ਹੀ ਨਹੀਂ ਆ ਕੇ ਸਲਾਮ ਸਲੂਮ ਕੀਤੀ ਉਸਨੇ ਲੇਕਿਨ ਗੁਰੂ ਜੀ ਨੇ ਨਹੀਂ ਦੇਖਿਆ ਅਖੀਰ ਕਹਿਣ ਲੱਗਾ ਫਕੀਰ ਸਾਈ ਮੈਨੂੰ ਆਪਣਾ ਆਦਮੀ ਬੁਲਾਉਣ ਵਾਸਤੇ ਭੇਜਿਆ ਸੀ ਤੇ ਹੁਣ ਧਰਦੇ ਹੀ ਨਹੀਂ ਇੱਧਰ ਮੇਰੇ ਵੱਲ ਇਹ ਕੀ ਕਰ ਰਹੇ ਹੋ ਠੀਕਰੀਆਂ ਇਕੱਠੀਆਂ ਕਰਦਾ ਕੀ ਕਰੋਗੇ ਤੁਸੀਂ ਕਹਿਣਗੇ ਬਾਦਸ਼ਾਹ ਅਸੀਂ ਪੁਰਲੋਕ ਨੂੰ ਨਾਲ ਲਿਜਾਵਾਂਗੇ ਜਦੋਂ ਇੱਥੋਂ ਜਾਵਾਂਗੇ ਦੁਨੀਆਂ ਤੋਂ ਇਹਨਾਂ ਨੂੰ ਨਾਲ ਲਿਜਾਵਾਂਗੇ ਔਰ ਜਿੰਨੀਆਂ ਇਕੱਠੀਆਂ ਕਰ ਲਈਏ ਉਨੀ ਅੱਛੀਆਂ ਹਨ ਉਹਨਾਂ ਜ਼ਿਆਦਾ ਨਾਲ ਜਾਣਗੀਆਂ ਕਹਿਣਗੇ ਠੀਕਰੀਆਂ ਕਿਵੇਂ ਨਾਲ ਜਾਣਗੀਆਂ ਨਾਲ ਤਾਂ ਆ ਸਰੀਰ ਵੀ ਨਹੀਂ ਜਾਂਦਾ ਦੇਖੇ ਕਿਸੇ ਇੱਥੇ ਦੱਬ ਦਿੰਦੇ ਲੋਕ ਆਹੀ ਗੱਲ ਕਹਾਉਣਾ ਚਾਹੁੰਦੇ ਸੀ ਗੁਰੂ ਜੀ ਕਹਿਣਗੇ ਬਾਦਸ਼ਾਹ ਠੀਕਰੀਆਂ ਵੀ ਨਾਲ ਨਹੀਂ ਜਾਂਦੀਆਂ ਸਰੀਰ ਵੀ ਨਾਲ ਨਹੀਂ ਜਾਂਦਾ ਆਹ ਜਿਹੜੇ 45 ਗੰਜ ਜੋੜੇ ਨੇ ਪਰ ਜਨ ਦੁਖੀ ਕਰ ਕਰਕੇ ਇਹ ਨਾਲ ਜਾਣਗੇ ਤੇਰੇ ਜਦੋਂ ਇੰਨੀ ਗੱਲ ਗਈ ਇਹ ਨਾਲ ਜਾਣਗੇ ਜੇ ਤਾਂ ਤੇਰੇ ਨਾਲ ਜਾਣੇ ਛਾਤੀ ਤੇ ਰੱਖ ਕੇ ਲੈ ਜੀ ਫਿਰ ਤਾਂ ਠੀਕ ਹੈ ਨਹੀਂ ਇਹ ਵੀ ਨਹੀਂ ਜਾਣੇ ਫਿਰ ਕਿਉਂ ਪਬਲਿਕ ਨੂੰ ਦੁਖੀ ਕਰ ਆਪਣਾ ਫਰਜ਼ ਅਦਾ ਕਰ ਰਾਜੇ ਚੁਲੀ ਨਿਆਂ ਕੀ ਰਾਜਿਆਂ ਦਾ ਕੰਮ ਨਿਆਂ ਕਰਨ ਇਨਸਾਫ ਕਰਨਾ ਪਰਜਾ ਨੂੰ ਸੁੱਖ ਦੇ ਇਨਸਾਫ ਹੋਵੇ ਸੁੱਖ ਮਿਲਦਾ ਪਰਜਾ ਨੂੰ ਬੇਇਨਸਾਫੀ ਨਾਲ ਦੁੱਖ ਮਿਲਦਾ ਇਹ ਹੈ ਤੇਰਾ ਫਰਜ਼ ਰੱਬ ਦੀ ਬੰਦਗੀ ਕਰਨੀ ਤੇ ਇਨਸਾਫ ਕਰਨਾ ਗੁਰੂ ਜੀ ਦੇ ਦਰਸ਼ਨ ਕਰਕੇ ਉਹਦਾ ਚਿੱਤ ਨਿਰਮਲ ਹੋ ਗਿਆ ਸੀ ਕੁਛ ਗੁਰੂ ਜੀ ਅੰਦਰੋਂ ਪ੍ਰੇਰਦੇ ਸੀ ਆਪਣੀ ਸ਼ਕਤੀ ਦੁਆਰਾ ਉਹਦੇ ਚਿੱਤ ਅਖੀਰ ਬਾਦਸ਼ਾਹ ਚਰਨੇ ਡਿੱਗ ਪਏ ਖਿਮਾ ਕਰੋ ਬੜੀ ਗਲਤੀ ਕੀਤੀ ਗੁਰੂ ਜੀ ਕਹਿਣ ਲੱਗੇ ਅਹੰਕਾਰ ਜਿਹਨਾਂ ਨੂੰ ਤੁਸੀਂ ਕੀਤੇ ਪਰਜਾ ਨੂੰ ਉਸੀ ਤਰ੍ਹਾਂ ਉਹਨਾਂ ਦਾ ਪੈਸਾ ਮੋੜ ਅਤੇ ਪਰਜਾ ਨੂੰ ਯਾਨੀ ਸੁੱਖ ਦੇ ਹਰ ਤਰੀਕੇ ਸਿਰ ਪਰਜਾ ਆਪਣਾ ਕੰਮ ਕਾਰ ਕਰੇ, ਅੱਛਾ ਖਾਵੇ, ਆਰਾਮ ਪਹਿਨੇ ਅਤੇ ਸੁੱਖ ਨਾਲ ਵਸੇ, ਪ੍ਰਭੂ ਦੀ ਰੱਬ ਦੀ ਯਾਦ ਕਰੇ, ਤਾਂ ਜਾ ਕੇ ਪਿਆ ਪਏਗਾ। ਸ਼ਾਇਦ ਇਸੀ ਤਰ੍ਹਾਂ ਫਿਰ ਉਹ ਨਿਆਂਕਾਰੀ ਬਣ ਗਿਆ ਗੁਰੂ ਦੀ ਕਿਰਪਾ। ਕਿਉਂ ਗੁਰੂ ਬਾਬਾ ਜੀ ਸੰਸਾਰ ਦੇ ਉਧਾਰ ਵਾਸਤੇ ਸਾਰੇ ਥਾਈਂ ਫਿਰ ਫਿਰ ਕੇ ਚਾਰੇ ਪੈਰ ਜਿਹੜੇ ਹੁੰਦੇ ਸਨ ਉਹਨਾਂ ਨੂੰ ਕਾਇਮ ਕਰਦੇ ਰਹੇ। ਇਉਂ ਸੰਸਾਰ ਦੇ ਵਿੱਚ ਗੁਰੂ ਜੀ ਨੇ ਸਤਿਯੁਗ ਵਰਤਾਇਆ। ਅੱਜ ਦੇ ਦਿਨ, ਅੱਜ ਤੋਂ 500 ਸਾਲ ਪਹਿਲਾਂ ਗੁਰੂ ਬਾਬਾ ਜੀ ਦਾ ਅਵਤਾਰ ਹੋਇਆ ਹੈ। ਸੋ ਇਹ ਦਿਨ ਆਪ ਜੀ ਦੇ ਅਵਤਾਰ ਦਿਹਾੜੇ ਥਾਂ ਥਾਂ ਸ਼ਹਿਰ ਚ, ਸਾਰੇ ਸ਼ਹਿਰਾਂ ਵਿੱਚ, ਸਾਰੀ ਦੁਨੀਆਂ ਵਿੱਚ, ਸਾਰੇ ਮੁਲਕਾਂ ਵਿੱਚ ਥਾਂ ਥਾਂ ਮਨਾਇਆ ਜਾ ਰਿਹਾ ਹੈ। ਇਸੀ ਤਰ੍ਹਾਂ ਸਾਧ ਸੰਗਤ ਗੁਰੂ ਬਾਬਾ ਜੀ ਨੇ ਅੱਜ ਦੇ ਦਿਨ ਅਵਤਾਰ ਉਤਾਰੇ। ਇਸ ਵਾਸਤੇ ਹੀ ਇਸ ਸੰਬੰਧ ਵਿੱਚ ਇਹ ਗੁਰਪੁਰਬ ਮਨਾ ਰਹੇ ਹੋ। ਆਓ ਹੁਣ ਜੋ ਕਿ ਸਮਾਂ ਆ ਗਿਆ ਨਿੰਦਾ, ਇਸ ਵਾਸਤੇ ਗੁਰੂ ਸਤੋਤਰ ਵਿੱਚ
ਬੋਲੋ। ਗੁਰੂ ਨਾਨਕ ਸਾਹਿਬ
ਧੰਨ ਹੈ।
ਜੀ।